ਸ੍ਰੀ ਵਾਹਿਗੁਰੂ ਜੀ ਗੁਰੂ ਨਾਨਕ ਪਾਦ ਪੰਕਜ ਬੰਦਨ ਪਾਦ ਪੰਕਜ ਬੰਦਨ ਸਿਮਰਾਂਗਦ ਦੁਖ ਨਿਕੰਦਨ ਅਮਰਦਾਸ ਗੁਰ ਹਿਰਦੈ ਧਿਆਵ ਹਿਰਦੈ ਧਿਆਵ ਸ੍ਰੀ ਗੁਰੂ ਰਾਮਦਾਸ ਗੁਣ ਗਾਵ ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ ਹਰ ਗੋਬਿੰਦ ਸ਼ੁਭ ਸੁਮਤ ਪ੍ਰਕਾਸ਼ਕ ਸ੍ਰੀ ਹਰ ਰਾਇ ਨਮੋ ਕਰ ਜੋਰੀ ਨਮੋ ਕਰ ਜੋਰੀ ਸ੍ਰੀ ਹਰ ਕ੍ਰਿਸ਼ਨ ਮਨਾਉ ਬਹੁ ਤੇਗ ਬਹਾਦਰ ਪਰਮ ਕਿਰਪਾਲਾ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਾਰੇ ਪੁੰਨ ਪੁੰਨ ਸੀ ਸਾਜੀ ਪੁੰਨ ਪੁੰਨ ਸੀ ਸਾ ਬੰਦੋ ਬਾਰ ਬਾਰ ਜਗਦੀ ਏਕੰਕਾਰ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਏ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਵੋ ਤੁਮ ਕਥਾ ਸੁਧਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਵੋ ਤੁਮ ਕਥਾ ਸੁਧਾਰੀ
ਸਤਨਾਮ ਵਾਹਿਗੁਰੂ ਸਾਹਿਬ ਜੀਓ ਇੱਕ ਓਅੰਕਾਰ ਹੁਕਮ ਸਤ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਜਫਰਨਾਮਾ ਸ੍ਰੀ ਮੁਖ ਬਾਕ ਪਾਤਸ਼ਾਹੀ ਦਸਵੀਂ
ਵਾਹਿਗੁਰੂ ਜੀ ਕਾ ਖਾਲਸਾ
ਵਾਹਿਗੁਰੂ ਜੀ ਕੀ ਫਤਿਹ
ਗਰੀਬ ਨਮਾਜ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਆਦਿ ਨਿਰੰਜਨ ਹੈ ਗੁਰੂ ਨਾਨਕ ਧਾਰ ਕੇ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਵਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਰਿਓ ਤਾਰਨ ਕੋ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਗੁਰੂ ਨਾਨਕ ਸਾਹਿਬ ਧਾਰ ਕੇ ਮੂਰਤ ਹੈ ਜਗ ਆਇਓ ਸ੍ਰੀ ਗੁਰੂ ਨਾਨਕ ਆਪ ਪਰਮੇਸ਼ਰ ਅਵਤਾਰ ਲਿਓ ਸੋ ਵੰਸ ਪ੍ਰਧਾਨਾ ਪਰਮਾਤਮਾ ਨੇ ਸੰਸਾਰ ਦੇ ਜੀਵਾਂ ਦਾ ਭਲਾ ਕਰਨ ਵਾਸਤੇ ਸਾਨੂੰ ਪਰਮੇਸ਼ਰ ਦਾ ਰਾਹ ਦੱਸਣ ਵਾਸਤੇ ਆਪਣੇ ਲੜ ਲਾਉਣ ਵਾਸਤੇ ਦਰਸ਼ਨ ਦਿੱਤੇ ਗੁਰੂ ਨਾਨਕ ਸਾਹਿਬ ਦੇ ਰੂਪ ਵਿੱਚ ਔਰ ਗੁਰੂ ਕੀ ਬਾਣੀ ਦੁਆਰਾ ਸਾਰੇ ਸੰਸਾਰ ਨੂੰ ਠੰਡ ਪਾਈ ਉਪਦੇਸ਼ ਦਿੱਤਾ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਦੀਆਂ ਬਖਸ਼ਿਸ਼ਾਂ ਸਦਕਾ ਅੱਜ ਅਸੀਂ ਗੁਰੂ ਘਰਾਂ ਚ ਬੈਠੇ ਹਾਂ ਗੁਰੂ ਕੇ ਲੰਗਰ ਚੱਲ ਰਹੇ ਹਨ 20 ਰੁਪਈਏ ਦਾ ਵਿਆਜ ਸਾਰੀ ਦੁਨੀਆਂ ਖਾਈ ਜਾਂਦੀ ਹੈ ਸੱਚਾ ਸੌਦਾ ਗੁਰੂ ਨਾਨਕ ਸਾਹਿਬ ਨੇ ਕੀਤਾ ਹੈ ਨਾਮ ਜਪੋ ਕਿਰਤ ਕਰੋ ਵੰਡ ਕੇ ਛਕੋ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਨਾਲ ਗੁਰਦੁਆਰੇ ਸਾਹਿਬਾਂ ਵਿੱਚ ਕੀਰਤਨ ਤੇ ਕਥਾ ਦੇ ਪ੍ਰਵਾਹ ਵੀ ਚੱਲ ਰਹੇ ਹਨ ਕਥਾ ਕੀਰਤਨ ਸੁਖਦਾਈ ਆਪ ਜੀ ਨੇ ਪਿਛਲੇ ਪ੍ਰਕਰਣਾਂ ਵਿੱਚ ਜਫਰਨਾਮੇ ਦੀ ਭੂਮਿਕਾ ਸਰਵਣ ਕਰਨ ਦੀ ਆਰੰਭ ਕੀਤੀ ਹੈ ਜਫਰਨਾਮਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦਾ ਵਿਜੈ ਪੱਤਰ ਹੈ ਜਿੱਤ ਦੀ ਚਿੱਠੀ ਹੈ ਜਿਹੜੀ ਉਸ ਵੇਲੇ ਦੇ ਹਕੂਮਤ ਦੇ ਮਾਲਕ ਬਾਦਸ਼ਾਹ ਔਰੰਗਜ਼ੇਬ ਸੱਚੇ ਪਾਤਸ਼ਾਹ ਜੀ ਨੇ ਭੇਜੀ ਸੀ। ਇਸ ਚਿੱਠੀ ਵਿੱਚ ਮਹਾਰਾਜ ਨੇ ਔਰੰਗਜ਼ੇਬ ਦੀ ਦੁਸ਼ਟ ਆਤਮਾ ਨੂੰ ਝੰਜੋੜਿਆ ਹੈ, ਉਹਦੇ ਪਾਪਾਂ ਦਾ ਖੁਲਾਸਾ ਕੀਤਾ, ਉਹਨੂੰ ਰੱਬ ਦਾ ਰਾਹ ਦੱਸਿਆ, ਨੇਕੀ ਕਰਨ ਦਾ, ਪਰਉਪਕਾਰ ਕਰਨ ਦਾ ਫਰਕ ਤੇ ਪਾਪ ਕਰਨ ਦਾ ਫਰਕ ਦਰਸਾਇਆ ਹੈ। ਧੰਨ ਗੁਰੂ ਗੋਬਿੰਦ ਸਿੰਘ ਕਲਗੀਧਰ ਪਾਤਸ਼ਾਹ ਜੀ, ਜਿਵੇਂ ਆਪਾਂ ਸਰਵਣ ਕਰ ਚੁੱਕੇ ਹਾਂ, ਸ੍ਰੀ ਅਨੰਦਪੁਰ ਸਾਹਿਬ ਬੜਾ ਵੱਡਾ ਘੇਰਾ 1704 ਦੇ ਵਿੱਚ ਪਿਆ। ਉਸ ਘੇਰੇ ਦੇ ਵਿੱਚ ਖਾਲਸਾ ਜੀ ਦੇ ਕੋਲ ਅੰਨ ਦਾ ਦਾਣਾ ਵੀ ਛਕਣ ਨੂੰ ਨਹੀਂ ਸੀ, ਦੇਖਣ ਨੂੰ ਵੀ ਨਹੀਂ ਸੀ। ਆਕਾਸ਼ ਵਿੱਚ ਪੂਰਨਮਾਸ਼ੀ ਨੂੰ ਚੜਿਆ ਹੋਇਆ ਚੰਨ ਇੰਜ ਲੱਗਦਾ ਸੀ ਕਿ ਰੋਟੀ ਹੋਵੇ ਤੇ ਮੂੰਹ ਚ ਪਾ ਲਈਏ। ਦਰਖਤਾਂ ਦੇ ਪੱਤੇ ਵੀ ਸਿੰਘ ਖਾ ਗਏ ਤੇ ਕਮਰ ਕਸੇ ਵਿੱਚ ਆਪਣੇ ਪੇਟ ਦੀਆਂ ਆਂਦਰਾਂ ਦਬਾ ਕੇ ਉਹ ਬਹਾਦਰ ਲੜਦੇ ਗਏ। ਔਰ ਬਾਹਰੋਂ ਤੁਰਕਾਂ ਨੇ ਵੀ 10 ਲੱਖ ਫੌਜ ਨੇ ਪੂਰਾ ਜ਼ੋਰ ਲਾਇਆ, ਸਾਰੀ ਕੀਤੀ ਕਰਾਈ ਮਿਹਨਤ ਉਹਨਾਂ ਦੀ ਨਿਸਫਲ ਜਾ ਰਹੀ ਸੀ, ਕਿਉਂਕਿ ਗੁਰੂ ਗੋਬਿੰਦ ਸਿੰਘ ਸਾਹਿਬ ਨਾ ਤਾਂ ਉਹਨਾਂ ਤੋਂ ਹਾਰ ਰਹੇ ਸਨ, ਨਾ ਉਹਨਾਂ ਦੇ ਕਾਬੂ ਆ ਰਹੇ ਸਨ, ਤੇ ਨਾ ਹੀ ਗੁਰੂ ਸਾਹਿਬ ਕਿਲ੍ਹਾ ਛੱਡ ਕੇ ਜਾ ਰਹੇ ਸਨ, ਡਟੇ ਬੈਠੇ ਸਨ। ਬਾਹਰੋਂ ਤੁਰਕ ਹਮਲੇ ਵੀ ਸਨ, ਹਮਲਿਆਂ ਦੀ ਵੀ ਅੱਗੋਂ ਮਾਰ ਪੈਂਦੀ ਸੀ, ਤੇ ਰਾਤ ਬਰਾਤੇ ਸਿੰਘ ਅੰਦਰੋਂ ਨਿਕਲ ਕੇ ਤੁਰਕਾਂ ਦੇ ਖਜ਼ਾਨੇ ਵੀ ਲੁੱਟ ਕੇ ਲੈ ਜਾਂਦੇ ਸਨ, ਜ਼ਖੀਰੇ ਲੁੱਟ ਕੇ ਲੈ ਜਾਂਦੇ ਸਨ ਸਿੰਘ। ਤੁਰਕਾਂ ਨੂੰ ਹਰ ਪਾਸਿਓਂ, ਪਹਾੜੀਆਂ ਨੂੰ ਹਰ ਪਾਸਿਓਂ ਮਾਰ ਪੈਂਦੀ ਸੀ। ਬਹੁਤ ਸਮਾਂ ਹੋ ਗਿਆ ਸੀ, ਇਹ ਮੁਹਿੰਮ ਫਤਿਹ ਨਹੀਂ ਸੀ ਹੋ ਰਹੀ। ਔਰ ਫਿਰ ਬਾਦਸ਼ਾਹ ਔਰੰਗਜ਼ੇਬ ਨਾਲ ਗੱਲਬਾਤ ਕੀਤੀ, ਸੂਬਾ ਵਜ਼ੀਰ ਖਾਨ, ਸੂਬਾ ਜ਼ਬਰਦਸਤ ਖਾਨ, ਭੀਮ ਚੰਦ ਰਾਜਾ, 22 ਧਾਰ ਦੇ ਰਾਜਿਆਂ ਨੇ ਗੁਰੂ ਸਾਹਿਬ ਵਾਲੇ ਇੱਕ ਚਿੱਠੀ ਲਿਖੀ, ਝੂਠੀ ਕਸਮ ਖਾ ਕੇ ਕਿ ਅਸੀਂ ਧਰਮ ਨਾਲ, ਇਮਾਨ ਨਾਲ ਕਹਿੰਦੇ ਹਾਂ ਕਿ ਤੁਹਾਡਾ ਰਾਹ ਨਹੀਂ ਰੋਕਾਂਗੇ, ਤੁਸੀਂ ਅਨੰਦਪੁਰ ਦਾ ਕਿਲ੍ਹਾ ਛੱਡ ਕੇ ਜਿੱਧਰ ਮਰਜ਼ੀ ਚਲੇ ਜਾਓ। ਮਹਾਰਾਜ ਕਲਗੀਧਰ ਪਾਤਸ਼ਾਹ ਪੰਥ ਦੇ ਵਾਲੀ ਕਹਿਣ ਲੱਗੇ, ਅਸੀਂ ਇਹਨਾਂ ਦੀਆਂ ਕਸਮਾਂ ਤੇ ਇਤਬਾਰ ਨਹੀਂ ਕਰਨਾ। ਸਿੰਘ ਜਿਹੜੇ ਭੁੱਖ ਨਾਲ ਲਾਚਾਰ ਹੋਏ ਸਨ, ਮਾਤਾ ਗੁਜਰੀ ਜੀ ਕੋਲ ਗਏ, ਮਹਾਰਾਜ ਤੇ ਸਤਿਗੁਰਾਂ ਤੇ ਜ਼ੋਰ ਪਵਾਇਆ ਵੀ ਸਤਿਗੁਰੂ ਜੀ ਨੂੰ ਕਹੋ ਕਿ ਅਨੰਦਪੁਰ ਦਾ ਕਿਲ੍ਹਾ ਛੱਡ ਦੇਣ। ਜਦੋਂ ਮਾਤਾ ਜੀ ਨੇ ਸਤਿਗੁਰਾਂ ਨੂੰ ਕਿਹਾ, ਕਲਗੀਧਰ ਪਾਤਸ਼ਾਹ ਕਹਿਣ ਲੱਗੇ, ਮਾਤਾ ਜੀ, ਇਹਨਾਂ ਸਿਆਸੀ ਲੋਕਾਂ ਦੀਆਂ ਚਾਲਾਂ ਨੂੰ ਤੁਸੀਂ ਨਹੀਂ ਸਮਝਦੇ, ਇਹ ਮੂੰਹ ਤੋਂ ਕੁਝ ਬੋਲਦੇ ਹਨ, ਦਿਲ ਵਿੱਚ ਕੁਝ ਹੋਰ ਰੱਖਦੇ ਹਨ, ਜਿਨ ਮਨ ਹੋਰ ਮੁੱਖ ਹੋਰ, ਮਨ ਵਿੱਚ ਤਾਂ ਕੁਝ ਹੋਰ ਕਪਟ ਵਸਦਾ ਹੈ ਪਰ ਮੂੰਹ ਤੋਂ ਕੁਝ ਹੋਰ ਕਹਿੰਦੇ ਹਨ, ਜਿਨ ਮਨ ਹੋਰ ਮੁੱਖ ਹੋਰ ਸੇ ਕਾਂਢੇ ਕੱਚਿਆ। ਇਹ ਕਸਮਾਂ ਜਿਹੜੀਆਂ ਪਾ ਰਹੇ ਨੇ ਇਹਨਾਂ ਦੇ, ਇਹਨਾਂ ਨੇ ਨਹੀਂ ਖਰੇ ਉਤਰਨਾ, ਨਹੀਂ ਪੂਰਾ ਉਤਰਨਾ। ਸੋ ਖਾਲਸਾ ਜੀ, ਤੁਰਕਾਂ ਦੀਆਂ ਕਸਮਾਂ ਨੂੰ ਮਹਾਰਾਜ ਨਹੀਂ ਸੀ ਪ੍ਰਵਾਨ ਕਰਦੇ, ਸਿੰਘਾਂ ਨੇ ਬਹੁਤ ਜ਼ੋਰ ਪਾਇਆ। ਇੱਕ ਵਾਰੀ ਤਾਂ ਸਤਿਗੁਰਾਂ ਨੇ ਕਿਹਾ, ਖਾਲਸਾ ਜੀ, ਅਸੀਂ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਇਹ ਕਸਮਾਂ ਤੇ ਪੂਰੇ ਨਹੀਂ ਉਤਰਨਗੇ। ਮਹਾਰਾਜ ਨੇ ਜਿਹੜੇ ਤੁਰਕ ਚਿੱਠੀ ਲੈ ਕੇ ਆਏ ਸਨ, ਵਕੀਲ ਆਏ ਸਨ, ਉਹਨਾਂ ਨੂੰ ਕਿਹਾ ਕਿ ਅਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡ ਦਿੰਦੇ ਹਾਂ, ਪਰ ਸਾਡਾ ਜਿਹੜਾ ਭਾਰ ਬਰਦਾਰੀ ਦਾ ਬੰਦੋਬਸਤ ਕਰੋ, ਬਹੁਤ ਸਾਡੇ ਕੋਲ ਸਮਾਨ ਹੈ, ਖਜ਼ਾਨਾ ਹੈ, ਤੇ ਉਹ ਗੱਡੇ ਸਾਡੇ ਕੋਲ ਹੈ ਨਹੀਂ ਜਿਨ੍ਹਾਂ ਦੇ ਲੱਦ ਕੇ ਲੈ ਜਾਣਾ, ਤੁਸੀਂ ਆਪਣੇ ਗੱਡੇ, ਰੱਥ, ਆਪਣੀਆਂ ਸਵਾਰੀਆਂ ਭੇਜ ਦਿਓ, ਅਸੀਂ ਆਪਣਾ ਸਮਾਨ ਲੱਦਾਂਗੇ। ਤੁਰਕਾਂ ਨੇ ਤੇ ਪਹਾੜੀ ਰਾਜਿਆਂ ਨੇ ਬੜੀ ਖੁਸ਼ੀ ਮਨਾਈ ਔਰ 5000 ਗੱਡੇ ਭੇਜ ਦਿੱਤੇ, ਕਿਉਂਕਿ ਸਤਿਗੁਰਾਂ ਨੇ ਜਿੰਨੇ ਮੰਗੇ ਸਨ 5000 ਗੱਡਿਆਂ ਦੀ ਮੰਗ ਕੀਤੀ ਕਿਉਂਕਿ ਬਹੁਤ ਵੱਡਾ ਜ਼ਖੀਰਾ ਖਜ਼ਾਨਾ ਸਤਿਗੁਰੂ ਪਾਤਸ਼ਾਹ ਮਹਾਰਾਜ ਨੇ ਸ਼ੋ ਕੀਤਾ ਵੀ ਸਾਡੇ ਕੋਲ ਹੈ। ਉਹਨਾਂ ਨੇ ਉਨਾ ਹੀ ਬੰਦੋਬਸਤ ਕਰ ਦਿੱਤਾ। ਗੱਡੇ ਲੈ ਕੇ ਜਿਹੜੇ ਬੰਦੇ ਆਏ, ਮਹਾਰਾਜ ਨੇ ਆਖਿਆ ਵੀ ਤੁਸੀਂ ਜਾਓ, ਹੁਣ ਅਸੀਂ ਗੱਡਿਆਂ ਤੇ ਮਾਲ ਲੱਦ ਕੇ ਆਪੇ ਲੈ ਆਵਾਂਗੇ। ਉਹਨਾਂ ਨੂੰ ਭੇਜ ਦਿੱਤਾ। ਸ੍ਰੀ ਅਨੰਦਪੁਰ ਸਾਹਿਬ ਦਾ ਜਿੰਨਾ ਵੀ ਕਬਾੜ ਸੀਗਾ ਉਹ ਮਹਾਰਾਜ ਨੇ ਇਕੱਠਾ ਕਰਵਾ ਲਿਆ। ਘੋੜਿਆਂ ਦੀ ਲਿੱਦ, ਰੂੜੀਆਂ, ਮਰੇ ਹੋਏ ਡੰਗਰਾਂ ਦੇ ਹੱਡ, ਟੁੱਟੀਆਂ ਜੁੱਤੀਆਂ, ਟੁੱਟੀਆਂ ਕਾਠੀਆਂ, ਪੱਥਰ, ਕੰਕਰ, ਰੋੜਾ, ਮਿੱਟੀ ਉਹ ਪੰਡਾਂ 'ਚ ਬੰਨ ਦਿੱਤਾ। ਪੋਟਲੀਆਂ ਬੰਨ ਕੇ ਗੱਡਿਆਂ 'ਤੇ ਲੱਦ ਕੇ ਉੱਤੇ ਵਧੀਆ ਵਧੀਆ ਪੁਸ਼ਾਕੇ, ਕੀਮਤੀ ਦੁਸ਼ਾਲੇ ਪਾ ਦਿੱਤੇ, ਵੀ ਇੰਝ ਲੱਗੇ ਵੀ ਗੁਰੂ ਦਾ ਖਜ਼ਾਨਾ ਜਾ ਰਿਹਾ। ਇਹ ਗੱਡੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਤੋਂ ਲੱਦ ਕੇ ਤੋਰੇ, ਹਜ਼ਾਰਾਂ ਦੀ ਤਾਦਾਦ ਵਿੱਚ ਪਹਾੜੀ ਰਾਜਿਆਂ ਦੇ ਔਰ ਤੁਰਕਾਂ ਦੇ ਇਮਾਨ ਫੇਲ ਹੋ ਗਏ। ਐਡਾ ਵੱਡਾ ਖਜ਼ਾਨਾ ਲੁੱਟ ਲਓ! ਉਹਨਾਂ ਨੇ ਹੱਲਾ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਬਾਹਰ ਨਿਕਲਦਿਆਂ ਸਾਰੀ ਉਹ ਸਾਰਾ ਖਜ਼ਾਨਾ ਸਮਝ ਕੇ ਲੁੱਟ ਲਿਆ। ਲਿਜਾ ਲਿਜਾ ਕੇ ਪੋਟਲੀਆਂ ਉੱਥੇ ਰੱਖੀਆਂ ਜਿੱਥੇ ਨਮਾਜ਼ ਪੜ੍ਹਦੇ ਸਨ, ਪੂਜਾ ਕਰਦੇ ਸਨ, ਵੀ ਸ਼ਾਮ ਨੂੰ ਰਾਤ ਨੂੰ ਖੋਲਾਂਗੇ। ਪਰ ਜਦੋਂ ਖੋਲੀਆਂ ਤੇ ਸ਼ਰਮਿੰਦੇ ਹੋਏ, ਕਿਉਂਕਿ ਉਹਨਾਂ ਵਿੱਚੋਂ ਘੋੜਿਆਂ ਦੀ ਲਿੱਦ, ਟੁੱਟੇ ਹੋਏ ਛਿੱਤਰ, ਪੱਥਰ, ਕੰਕਰ, ਮਰੇ ਹੋਏ ਡੰਗਰਾਂ ਦੇ ਹੱਡ ਨਿਕਲੇ। ਬੜੇ ਸ਼ਰਮਿੰਦੇ ਹੋਏ। ਮਹੀਨਾ 15 ਦਿਨ ਹੋਰ ਲੰਘ ਗਏ। ਕਹਿਣ ਲੱਗੇ, ਸਾਡਾ ਦਾਅ ਨਹੀਂ ਗੁਰੂ ਨੇ ਚੱਲਣ ਦਿੱਤਾ। ਗੁਰੂ ਸਾਡੇ ਨਾਲੋਂ ਬਹੁਤ ਹੁਸ਼ਿਆਰ ਹੈ, ਬਹੁਤ ਤੇਜ਼ ਤਰਾਰ ਹੈ, ਹੁਣ ਕੀ ਕਰੀਏ? ਫਿਰ ਇਹਨਾਂ ਨੇ ਔਰੰਗਜ਼ੇਬ ਨਾਲ ਰਾਬਤਾ ਕਾਇਮ ਕੀਤਾ। ਔਰੰਗਜ਼ੇਬ ਬਾਦਸ਼ਾਹ ਨੇ, ਉਸ ਵੇਲੇ ਇੱਕ ਰਿਵਾਜ਼ ਸੀ, ਕੋਈ ਬਹੁਤ ਵੱਡਾ ਮਸਲਾ ਹੋਵੇ ਤੇ ਉਸ ਮਸਲੇ ਲਈ ਜਿਹੜੀ ਚਿੱਠੀ ਧਰਮ ਨਿਆਂ ਦੀ ਲਿਖੀ ਜਾਂਦੀ ਸੀ, ਉਹ ਕੁਰਾਨ ਦੇ ਉੱਪਰ ਲਿਖੀ ਜਾਂਦੀ ਸੀ। ਕੁਰਾਨ ਦੇ ਪਹਿਲੇ ਪੰਨੇ ਦੇ ਉੱਤੇ ਜਿਹੜੇ ਖਾਲੀ ਪੰਨੇ ਹੁੰਦੇ ਨੇ, ਉਹਨਾਂ ਖਾਲੀ ਪੱਤਰਿਆਂ ਵਿੱਚ ਪੱਤਰਾ ਲਾ ਕੇ ਜਾਂ ਉੱਤੇ ਲਿਖ ਕੇ ਰੱਖ ਦਿੱਤੀ ਜਾਂਦੀ ਸੀ। ਔਰੰਗਜ਼ੇਬ ਨੇ ਆਪਣੇ ਹੱਥ ਨਾਲ ਇੱਕ ਚਿੱਠੀ ਲਿਖੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਤੁਹਾਡਾ ਸਾਡਾ ਕੋਈ ਵੈਰ ਵਿਰੋਧ ਨਹੀਂ ਹੈ, ਪਰ ਜਿਹੜੀ ਲੜਾਈ ਛਿੜੀ ਹੈ ਇਹਨੂੰ ਨਿਬੇੜਨਾ ਬਹੁਤ ਜ਼ਰੂਰੀ ਹੈ। ਤੁਸੀਂ ਇੱਕ ਵਾਰੀ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਚਲੇ ਜਾਓ। ਮੈਨੂੰ ਕੁਰਾਨ ਦੀ ਕਸਮ ਹੈ, ਮੈਂ ਜ਼ਿੰਮੇਵਾਰੀ ਲੈਂਦਾ, ਤੁਹਾਡਾ ਵਾਲ ਵੀ ਵਿੰਗਾ ਨਹੀਂ ਹੋਵੇਗਾ। ਤੁਸੀਂ ਅਨੰਦਪੁਰ ਸਾਹਿਬ ਦਾ ਕਿਲ੍ਹਾ ਖਾਲੀ ਕਰਕੇ ਜਾਓ, ਰਸਤੇ ਸਾਫ਼ ਮਿਲਣਗੇ। ਜਿੱਧਰ ਮਰਜ਼ੀ ਹਿੰਦੁਸਤਾਨ ਦੇ ਕਿਸੇ ਕੋਨੇ 'ਚ ਤੁਸੀਂ ਜਾਓਗੇ, ਤੁਹਾਨੂੰ ਕੋਈ ਦਿੱਕਤ ਨਹੀਂ ਆਏਗੀ। ਤੁਹਾਡੀ ਜਾਨ ਔਰ ਮਾਲ ਦੀ ਹਿਫਾਜ਼ਤ ਕਰਨੀ ਸਾਡੀ ਜ਼ਿੰਮੇਵਾਰੀ ਹੋਏਗੀ। ਇੱਦਾਂ ਦੀ ਕਸਮ ਕੁਰਾਨ ਪਾ ਕੇ ਔਰੰਗਜ਼ੇਬ ਨੇ ਕੁਰਾਨ ਦੀ ਜਿਲਦ ਦੇ ਉੱਤੇ ਚਿੱਠੀ ਲਿਖ ਕੇ ਗੁਰੂ ਸਾਹਿਬ ਜੀ ਮਹਾਰਾਜ ਵੱਲ ਭੇਜੀ। ਪਹਾੜੀ ਰਾਜਿਆਂ ਨੇ ਵੀ ਔਰ ਸੂਬਾ ਸਰਹੰਦ ਤੇ ਸੂਬਾ ਲਾਹੌਰ ਨੇ ਵੀ ਕਸਮਾਂ ਪਾਈਆਂ ਵੀ ਜੋ ਮਹਾਰਾਜ ਪਿੱਛੇ ਹੋਇਆ ਉਹਦੀ ਸਾਨੂੰ ਬੜੀ ਸ਼ਰਮ ਆ ਰਹੀ ਹੈ। ਕੁਝ ਆਪ ਹੁਦਰੇ ਸਿਪਾਹੀਆਂ ਨੇ ਉਹ ਕਰਤੂਤ ਕੀਤੀ ਹੈ, ਅਸੀਂ ਨਹੀਂ ਕੀਤੀ। ਜਿਨ੍ਹਾਂ ਬੰਦਿਆਂ ਨੇ ਉਹ ਵਾਅਦਾ ਖਿਲਾਫ਼ੀ ਕੀਤੀ ਹੈ, ਉਹਨਾਂ ਬੰਦਿਆਂ ਨੂੰ ਅਸੀਂ ਗ੍ਰਿਫ਼ਤਾਰ ਕਰ ਲਿਆ, ਸਜ਼ਾਵਾਂ ਦਿੱਤੀਆਂ ਨੇ, ਨੌਕਰੀਆਂ ਤੋਂ ਬਰਖਾਸਤ ਕਰ ਦਿੱਤਾ ਹੈ। ਉਹ ਹੁਣ ਆਪਣੀ ਰੋਟੀ ਤੋਂ ਵੀ ਆਵਾਜ਼ਾਰ ਹਨ। ਤੁਸੀਂ ਮਤ ਚਿੰਤਾ ਕਰੋ ਕਿ ਪਹਿਲੇ ਵਾਲੀ ਕੋਈ ਗੱਲ ਹੋਵੇਗੀ। ਇਹ ਚਿੱਠੀ ਸ੍ਰੀ ਅਨੰਦਪੁਰ ਸਾਹਿਬ ਜਦੋਂ ਆਈ, ਵਕੀਲ ਲੈ ਕੇ ਆਏ, ਪੰਮਾ ਪੁਰੋਹਿਤ ਰਾਜਿਆਂ ਦਾ, ਭੀਮ ਚੰਦ ਦਾ, ਔਰ ਇੱਕ ਕਾਜੀ ਗੁਰੂ ਸਾਹਿਬ ਕੋਲ ਪਹੁੰਚੇ, ਨਾਲ ਉਹਨਾਂ ਦੇ ਵਕੀਲ ਆਏ। ਸਿਰ ਤੇ ਕੁਰਾਨ ਚੁੱਕੀ ਹੋਈ, ਗੀਤਾ ਔਰ ਠਾਕਰ ਦੀ ਕਸਮ ਰਾਜਿਆਂ ਵੱਲੋਂ ਵੀ ਖਾਧੀ ਗਈ। ਮਹਾਰਾਜ ਸੁਣਦੇ ਰਹੇ, ਸਾਰੀ ਗੱਲਬਾਤ ਸੁਣ ਕੇ ਦਸਵੇਂ ਪਾਤਸ਼ਾਹ ਕਹਿਣ ਲੱਗੇ, ਭਾਈ ਇੱਦਾਂ ਦੀਆਂ 1000 ਕਸਮਾਂ ਹੋਰ ਖਾ ਲਓ, ਫਿਰ ਵੀ ਸਾਨੂੰ ਕੋਈ ਇਤਬਾਰ ਨਹੀਂ ਹੈ, ਕਿਉਂਕਿ ਅਸੀਂ ਤੁਹਾਡੀ ਰਾਜਨੀਤੀ ਨੂੰ ਕੂਟਨੀਤੀ ਨੂੰ ਸਮਝਦੇ ਹਾਂ। ਤੁਹਾਡਾ ਧਰਮ ਨਾਲ ਦੂਰ ਦਾ ਵੀ ਵਾਸਤਾ ਨਹੀਂ ਹੈ, ਤੁਸੀਂ ਧਰਮ ਦੀ ਵਰਤੋਂ ਕਰਦੇ ਹੋ, ਧਰਮ ਦੇ ਮਖੌਟੇ ਪਹਿਨਦੇ ਹੋ, ਪਰ ਅੰਦਰ ਤੁਹਾਡੇ ਧਰਮ ਦੀਨ ਨਹੀਂ ਹੈ। ਕਾਜੀ ਕਹਿਣ ਲੱਗਾ, ਜੀ ਇਸ ਤੋਂ ਵੱਡੀ ਹੁਣ ਤੁਹਾਨੂੰ ਕੀ ਅਸੀਂ ਕਸਮ ਪਾ ਕੇ ਦਈਏ। ਬਾਦਸ਼ਾਹ ਕਸਮ ਪਾ ਰਹੇ, ਸ਼ਹਿਨਸ਼ਾਹ ਦੀ ਹੱਥ ਦੀ ਲਿਖਤ ਤੁਹਾਡੇ ਕੋਲ ਆਈ ਹੈ ਔਰੰਗਜ਼ੇਬ ਦੀ, ਉਹ ਹੁਣ ਉਹਦਾ ਤਾਂ ਕੋਈ ਨਹੀਂ ਖਿਲਾਫਤ ਕਰ ਸਕਦਾ। ਉਹ ਪੱਤਰਕਾ ਉਹ ਚਿੱਠੀ ਲੈ ਕੇ ਮਹਾਰਾਜ ਨੇ ਤਾਂ ਜਵਾਬ ਦੇ ਤਾ ਸੀ। ਭਾਈ ਸੰਤੋਖ ਸਿੰਘ ਜੀ ਲਿਖਦੇ ਆ ਵੀ ਮਹਾਰਾਜ ਬਿਲਕੁਲ ਨਹੀਂ ਮੰਨੇ, ਕਿਉਂਕਿ ਸਰਬੱਗ ਸਤਿਗੁਰੂ ਸਨ, ਉਹ ਆਪਣੇ ਖਾਲਸੇ ਦਾ ਨੁਕਸਾਨ ਨਹੀਂ ਸੀ ਕਰਾਉਣਾ ਚਾਹੁੰਦੇ। ਪਰ ਉਹ ਵਕੀਲ ਮਾਤਾ ਜੀ ਹੋਰਾਂ ਕੋਲ ਚਲੇ ਗਏ, ਮਾਤਾ ਜੀ ਨੂੰ ਮੱਥਾ ਟੇਕ ਕੇ ਕਹਿਣ ਲੱਗੇ, ਮਾਤਾ ਜੀ ਦੇਖੋ ਹੁਣ ਤਾਂ ਬਾਦਸ਼ਾਹ ਵੀ ਕਸਮ ਖਾ ਰਿਹਾ, ਅਸੀਂ ਸਾਰੇ ਜ਼ਿੰਮੇਵਾਰੀ ਲੈ ਰਹੇ ਹਾਂ, ਤੁਸੀਂ ਇੱਥੇ ਪਰੇਸ਼ਾਨ ਹੋ ਰਹੇ ਹੋ, ਸਿੰਘ ਵੀ ਪਰੇਸ਼ਾਨ ਹੋ ਰਹੇ ਨੇ, ਅਤੇ ਬੱਚਿਆਂ ਨੂੰ ਵੀ ਕਈ ਮਹੀਨੇ ਹੋ ਗਏ ਰੋਟੀ ਖਾਧੀ ਨੂੰ, ਅਤੇ ਤੁਸੀਂ ਆਪਣੀਆਂ ਜਾਨਾਂ ਵੀ ਬਚਾਓ ਅਤੇ ਸਾਨੂੰ ਵੀ ਮੁਸੀਬਤ ਚੋਂ ਕੱਢੋ, ਅਨੰਦਪੁਰ ਦਾ ਕਿਲਾ ਛੁਡਵਾ ਦਿਓ ਗੁਰੂ ਸਾਹਿਬ ਨੂੰ। ਮਾਤਾ ਜੀ ਨੇ ਸਤਿਗੁਰਾਂ 'ਤੇ ਜ਼ੋਰ ਪਾਇਆ, ਨਾਲ ਬਹੁਤ ਸਾਰੇ ਸਿੰਘ ਵੀ ਰਲ ਗਏ ਅਤੇ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਜਵਾਬ ਦਿੱਤਾ ਵੀ ਮਾਤਾ ਜੀ ਅਸੀਂ ਤਾਂ ਜ਼ਿੰਮੇਵਾਰੀ ਨਹੀਂ ਲੈਂਦੇ, ਕੱਲ੍ਹ ਨੂੰ ਕੋਈ ਇਤਿਹਾਸ ਦੇ ਵਿੱਚ ਇਹ ਕਵੇ ਵੀ ਸਰਬੱਗ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਹੋ ਕੇ ਅਤੇ ਜਾਣ ਨਹੀਂ ਸਕਿਆ ਵੀ ਸਾਡੇ ਨਾਲ ਆਹ ਭਾਣਾ ਵਰਤਣਾ। ਆਖੋ ਸਤਨਾਮ ਸ੍ਰੀ ਵਾਹਿਗੁਰੂ, ਕਿਉਂਕਿ ਗੁਰੂ ਉੱਤੇ ਉਂਗਲ ਨਹੀਂ ਉੱਠਣੀ ਚਾਹੀਦੀ, ਗੁਰੂ ਸਰਬੱਗ ਹੈ। ਜੇ ਗੁਰੂ ਦੇ ਵਿੱਚ ਰੱਤੀ ਜਿੰਨਾ ਵੀ ਅਲਪਗਤਾ ਦਾ ਦੋਸ਼ ਆ ਜਾਵੇ ਤੇ ਸਿੱਖ ਦਾ ਜੀਵਨ ਭ੍ਰਿਸ਼ਟ ਹੋ ਜਾਂਦਾ ਤੇ ਸਮਾਜ ਵੀ ਟੁੱਟ ਜਾਂਦਾ ਤੇ ਬਹੁਤ ਵੱਡਾ ਨੁਕਸਾਨ ਹੁੰਦਾ। ਗੁਰੂ ਦੀ ਸਰਬੱਗਤਾ ਪੂਰਨ ਹੈ। ਮਹਾਰਾਜ ਕਹਿਣ ਲੱਗੇ ਅਸੀਂ ਜਾਣਦੇ ਹਾਂ ਜੋ ਭਾਣਾ ਵਰਤਣਾ, ਇਸ ਕਰਕੇ ਅਸੀਂ ਜ਼ਿੰਮੇਵਾਰੀ ਆਪਣੇ ਮੋਢਿਆਂ ਤੇ ਨਹੀਂ ਆਉਣ ਦਿੰਦੇ ਵੀ ਗੁਰੂ ਨੇ ਕਿਲਾ ਛੱਡਿਆ, ਜਿਹਨੇ ਜਾਣਾ ਉਹ ਲਿਖ ਕੇ ਚਲਾ ਜਾਵੇ ਵੀ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਬਹੁਤੇ ਕੱਚੇ ਪੇਲਿਆਂ ਨੇ ਬੇਦਾਵਾ ਲਿਖਤਾ। ਭੁੱਖ ਦਾ ਦੁੱਖ ਇਤਨਾ ਜ਼ਿਆਦਾ ਸੀ, ਸਾਧ ਸੰਗਤ ਦੀ ਮੌਤੋਂ ਭੁੱਖ ਬੁਰੀ, ਮੌਤ ਜ਼ਿੰਦਗੀ 'ਚ ਇੱਕੋ ਵਾਰੀ ਆਉਣੀ ਹੈ, ਬਾਰ ਬਾਰ ਨਹੀਂ ਆਉਣੀ। ਭੁੱਖ ਰੋਜ਼ 2-3 ਵਾਰੀ ਆਉਣੀ ਹੈ, ਸਵੇਰੇ ਦੁਪਹਿਰੇ ਰਾਤੀ, ਰਾਤੀ ਸੁੱਤੇ ਖਾ ਸਵੇਰੇ ਫਿਰ ਖੜੀ, ਰਾਤੀ ਖਾ ਕੇ ਸੌਂਦਾ ਸਵੇਰੇ ਭੁੱਖ ਫਿਰ ਦਰਵਾਜ਼ਾ ਖੜਕਾਉਂਦੀ ਹੈ, ਰੋਜ਼ ਆਉਂਦੀ ਹੈ। ਗੁਰੂ ਨਾਨਕ ਸਾਹਿਬ ਜੀ ਨੇ ਮਲਾਰ ਰਾਗ ਦੇ ਵਿੱਚ ਦੁੱਖਾਂ ਦੀ ਇੱਕ ਲਿਸਟ ਤਿਆਰ ਕੀਤੀ ਹੈ। ਦੁੱਖਾਂ ਦੀ ਉਸ ਲਿਸਟ ਵਿੱਚ ਮਹਾਰਾਜ ਕਹਿੰਦੇ ਦੁੱਖ ਵਿਛੋੜਾ, ਇੱਕ ਦੁੱਖ ਭੂਖ, ਇੱਕ ਦੁੱਖ ਸਖਤ ਵਾਰ ਜਮਦੂਤ। ਪਹਿਲਾ ਵਿਛੋੜੇ ਦਾ ਦੁੱਖ ਹੈ, ਦੂਜਾ ਭੁੱਖ ਦਾ ਦੁੱਖ ਹੈ। ਵਿਛੋੜਾ ਜੀਵ ਆਤਮਾ ਦਾ ਪਰਮਾਤਮਾ ਨਾਲੋਂ ਪਿਆ ਹੋਇਆ, ਸਾਰੇ ਦੁੱਖਾਂ ਦਾ ਮੂਲ ਕਾਰਨ ਹੈ। ਤੇ ਭੁੱਖ ਦਾ ਦੁੱਖ ਰੋਜ਼ ਹੀ ਹੈ, ਬੰਦਾ ਭਟਕ ਰਿਹਾ, ਆਪਾਂ ਸਾਰੇ ਭੱਜੇ ਫਿਰਦੇ ਹਾਂ ਇਹਨੂੰ ਮਿਟਾਉਣ ਵਾਸਤੇ। ਇਹ ਮਿਟਦੀ ਨਹੀਂ ਭੁੱਖਿਆ, ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ, ਪੁਰੀਆਂ ਦੇ ਭਾਰ ਬੰਨ ਲਓ ਫਿਰ ਵੀ ਨਹੀਂ ਇਹ ਮਿਟਦੀ, ਐਸੀ ਅਜੀਬ ਹੈ। ਪ੍ਰਸ਼ਾਦੇ ਦੀ ਭੁੱਖ ਬਹੁਤ ਵੱਡੀ ਸਮੱਸਿਆ ਹੈ ਸਾਰਿਆਂ ਵਾਸਤੇ। ਦਸਮ ਪਾਤਸ਼ਾਹ ਲਿਖਦੇ ਨੇ ਜੋ ਇਹ ਪੇਟ ਨਾ ਕਾਹੂ ਹੋਤਾ, ਆ ਜਿਹੜਾ ਸਾਨੂੰ ਰੱਬ ਨੇ ਪੇਟ ਲਾਇਆ ਜੇ ਨਾ ਲੱਗਾ ਹੁੰਦਾ, ਜੋ ਇਹ ਪੇਟ ਨਾ ਕਾਹੂ ਹੋਤਾ ਰਾਵ ਰੰਗ ਕਾਹੂ ਕੋ ਕਹਿਤਾ। ਇਹ ਰਾਜਾ ਹੈ ਔਰ ਇਹ ਭਿਖਾਰੀ ਹੈ, ਕੋਈ ਨਹੀਂ ਸੀ ਕਹਿ ਸਕਦਾ। ਰਾਜਾ ਮੈਨੇ ਜਿਹਦਾ ਪੇਟ ਰੱਜਿਆ ਹੋਇਆ ਹੈ ਤੇ ਭਿਖਾਰੀ ਮੈਨੇ ਜਿਹਦਾ ਪੇਟ ਭੁੱਖਾ ਹੈ। ਇਸ ਸੰਸਾਰ ਦੇ ਵਿੱਚ ਰੱਜੇ ਔਰ ਭੁੱਖੇ ਦੋ ਕਿਸਮ ਦੇ ਲੋਕ ਪੇਟ ਨੇ ਬਣਾਏ ਨੇ ਤੇ ਭੁੱਖ ਬੜੀ ਵੱਡੀ ਸਮੱਸਿਆ। ਸਾਰਿਆਂ ਦੇ ਗੋਡੇ ਟਿਕ ਜਾਂਦੇ, ਭੁੱਖ ਦੇ ਅੱਗੇ ਨਹੀਂ ਕੋਈ ਅੜ ਸਕਦਾ। ਉਹ ਬਹਾਦਰ ਯੋਧੇ ਜਿਹੜੇ ਹਾਥੀਆਂ ਦੇ ਮੁਕਾਬਲੇ ਕਰਨੇ ਜਾਣਦੇ ਸਨ, ਜਿਹੜੇ ਸ਼ੇਰਾਂ ਦੇ ਜਵਾੜੇ ਪਾੜ ਦਿੰਦੇ ਸਨ, ਜਿਹੜੇ ਕਿਲਿਆਂ ਨੂੰ ਤੋੜ ਦਿੰਦੇ ਸਨ, ਜਿਹੜੇ ਜ਼ਾਲਮ ਦੇ ਦੰਦ ਖੱਟੇ ਕਰ ਦਿੰਦੇ ਸਨ, ਭੁੱਖ ਦੇ ਅੱਗੇ ਲਾਚਾਰ ਹੋ ਗਏ। ਅਖੀਰ 20 ਦਸੰਬਰ ਦੀ ਸ਼ਾਮ 6 ਪੋਹ ਮਾਤਾ ਗੁਜਰੀ ਜੀ ਕਹਿਣ ਲੱਗੇ, ਜੇ ਸਾਹਿਬ ਜੀ ਤੁਸੀਂ ਨਹੀਂ ਜਾਂਦੇ ਤਾਂ ਮੈਂ ਜਾਂਦੀ ਹਾਂ, ਛੋਟੇ ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਮੈਂ ਜਾ ਰਹੀ ਹਾਂ, ਬੱਚਿਆਂ ਨੂੰ ਨਹੀਂ ਮੈਂ ਭੁੱਖਾ ਦੇਖ ਸਕਦੀ। ਮਾਂ ਆਪ ਭੁੱਖਾ ਰਹਿ ਲੈਂਦੀ ਹੈ ਪਰ ਬੱਚਿਆਂ ਨੂੰ ਮਾਂ ਭੁੱਖਾ ਨਹੀਂ ਵੇਖ ਸਕਦੀ। ਮੇਰੇ ਸਾਹਮਣੇ ਮੇਰੇ ਪੋਤਰੇ ਮੇਰੇ ਬੱਚੇ ਭੁੱਖ ਨਾਲ ਲੜ ਰਹੇ ਹਨ, ਰੋਟੀ ਵੇਖਿਆਂ ਨੂੰ ਮਹੀਨੇ ਲੰਘ ਗਏ ਹਨ, ਇਹ ਦੁੱਖ ਮੈਂ ਨਹੀਂ ਜਰ ਸਕਦੀ, ਮੈਂ ਚੱਲੀ ਹਾਂ। ਜਦੋਂ ਮਾਤਾ ਜੀ ਉੱਠ ਖੜ੍ਹੇ ਹੋਏ ਤਾਂ ਬਹੁਤ ਸਾਰੇ ਹੋਰ ਵੀ ਸਰੀਰ ਨਾਲ ਤੁਰਨ ਨੂੰ ਤਿਆਰ ਹੋ ਗਏ। ਸਤਿਗੁਰੂ ਜੀ ਨੇ ਵੇਖਿਆ ਜੇ ਮਾਤਾ ਬਾਹਰ ਜਾਏਗੀ ਇਕੱਲੀ ਕੋਈ ਨੁਕਸਾਨ ਹੋਵੇਗਾ ਤੇ ਉਹਦੀ ਜ਼ਿੰਮੇਵਾਰੀ ਵੀ ਸਾਡੇ 'ਤੇ ਆਏਗੀ। ਪਾਣਾ ਇਵੇਂ ਹੀ ਵਰਤਣਾ ਹੈ, ਕਿਉਂ ਜੋ ਲਿਖਿਆ ਕਰਤਾਰ ਦਾ ਉਹ ਸਤਿਗੁਰੂ ਜਾਣਦੇ ਸਨ, ਪਰ ਕੋਈ ਦੋਸ਼ ਨਾ, ਕਿਉਂਕਿ ਅੱਜ ਕੱਲ੍ਹ ਬਿਨਾਂ ਦੋਸ਼ ਦੇ ਵੀ ਦੋਸ਼ ਲਾ ਦਿੰਦੇ ਹੈ। ਤੇ ਜੇ ਕੋਈ ਮਾੜੀ ਮੋਟੀ ਗੱਲ ਗੁਰੂ ਸਾਹਿਬ ਦੇ ਉੱਤੇ ਆ ਜਾਵੇ, ਬਈ ਗੁਰੂ ਦੱਸ ਨਹੀਂ ਸਕਿਆ, ਗੁਰੂ ਜਾਣਦਾ ਨਹੀਂ ਸੀ, ਗੁਰੂ ਨੂੰ ਪਤਾ ਨਹੀਂ ਸੀ, ਗੁਰੂ ਸਰਬੱਗ ਨਹੀਂ ਸੀ, ਤੇ ਨਾਸਤਕ ਲੋਕ ਬਹੁਤੇ ਪੈਦਾ ਹੋ ਜਾਣਗੇ। ਮਹਾਰਾਜ ਸਾਹਿਬ ਜੀ ਨੇ ਲੀਲਾ ਰਚਾਈ ਹੋਈ ਸੀ, ਭਾਣਾ ਵੀ ਮੰਨਿਆ ਤੇ ਖਾਲਸੇ ਨੂੰ ਸੁਚੇਤ ਵੀ ਕੀਤਾ, ਸਾਰੇ ਪੱਖ ਮਹਾਰਾਜ ਨੇ ਪੂਰੇ ਰੱਖੇ ਹੈ। ਤੇ ਸਤਿਗੁਰੂ ਜੀ ਨੇ ਦੇਖਿਆ ਮਾਤਾ ਜੀ ਚੱਲਣ ਲੱਗੇ, ਹੁਕਮ ਦਿੱਤਾ ਚਲੋ ਭਾਈ ਖਾਲਸਾ ਜੀ, ਹੁਣ ਜ਼ਿੰਮੇਵਾਰੀ ਮਾਤਾ ਦੀ ਹੈ, ਸਾਰੇ ਤੁਸੀਂ ਮੰਨਦੇ ਨਹੀਂ। ਇਹ ਵੀ ਬਚਨ ਇਤਿਹਾਸ ਚ ਆਇਆ ਵੀ ਸਤਿਗੁਰਾਂ ਨੇ ਆਖਿਆ 20 ਦਿਨ ਰੁਕ ਜਾਓ, 20 ਦਿਨਾਂ ਨੂੰ ਤੁਰਕਾਂ ਦਾ ਘੇਰਾ ਉੱਠ ਜਾਏਗਾ, ਮੋਰਚੇ ਫਤਿਹ ਹੋ ਜਾਣਗੇ, ਖਾਲਸੇ ਦਾ ਰਾਜ ਕਰਾ ਦਿਆਂਗੇ। ਸਿੰਘ ਕਹਿੰਦੇ ਨਹੀਂ ਮਹਾਰਾਜ, 20 ਮਿੰਟ ਨਹੀਂ ਰੁਕਿਆ ਜਾਂਦਾ। ਮਹਾਰਾਜ ਨੇ ਆਖਿਆ 19 ਦਿਨ, 18 ਦਿਨ, 17, 16, 15, 3 ਦਿਨ ਤੇ ਆ ਕੇ ਮਹਾਰਾਜ ਰੁਕ ਗਏ ਸੀ, 3 ਦਿਨ ਹੀ ਮੰਨ ਜਾਓ, ਕਹਿੰਦੇ 3 ਮਿੰਟ ਵੀ ਨਹੀਂ। ਫਿਰ ਸਤਿਗੁਰੂ ਜੀ 20 ਦਸੰਬਰ ਦੀ ਸ਼ਾਮ ਨੂੰ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ। ਜਦੋਂ ਫੌਜਾਂ ਤਿਆਰ ਹੋ ਗਈਆਂ, ਸਿੰਘ ਵੀ ਤਿਆਰ ਹੋ ਗਏ, ਮਾਤਾ ਜੀ ਵਹੀਰ ਸਾਰਾ ਤਿਆਰ ਹੋ ਗਿਆ, ਤੇ ਸਤਿਗੁਰੂ ਜੀ ਗੁਰਦੁਆਰਾ ਸੀਸਗੰਜ ਸਾਹਿਬ ਗਏ। ਸ੍ਰੀ ਆਨੰਦਪੁਰ ਸਾਹਿਬ ਤਖ਼ਤ ਕੇਸਗੜ੍ਹ ਸਾਹਿਬ ਤੋਂ ਥੋੜ੍ਹਾ ਜਿਹਾ ਪਰੇ ਜਾਈਏ ਤੇ ਗੁਰਦੁਆਰਾ ਸੀਸਗੰਜ ਸਾਹਿਬ ਹੈ। ਜਿਸ ਵੇਲੇ 9ਵੇਂ ਪਾਤਸ਼ਾਹ ਜੀ ਦਿੱਲੀ 'ਚ ਸ਼ਹੀਦ ਹੋਏ ਸਨ, ਉਹਨਾਂ ਦਾ ਸੀਸ ਭਾਈ ਜੈਤਾ ਜੀ ਲੈ ਕੇ ਆਏ ਸਨ, ਉਸ ਜਗ੍ਹਾ 'ਤੇ ਗੁਰੂ ਮਹਾਰਾਜ ਦੇ ਸੀਸ ਦਾ ਸੰਸਕਾਰ ਸਤਿਗੁਰੂ ਕਲਗੀਧਰ ਪਾਤਸ਼ਾਹ ਨੇ ਕੀਤਾ ਸੀ। ਪੁਰਾਤਨ ਸਮੇਂ ਤੋਂ ਉਹ ਅਸਥਾਨ ਪੂਜਨੀਕ ਰਿਹਾ। ਗੁਰੂ ਸਾਹਿਬ ਵੀ ਉੱਥੇ ਪਹੁੰਚੇ, ਅੰਤਮ ਅਰਦਾਸ ਚਾਲੇ ਦੀ ਮਹਾਰਾਜ ਨੇ ਉਸ ਅਸਥਾਨ 'ਤੇ ਬੜੇ ਵੈਰਾਗ ਵਿੱਚ ਖਾਲਸੇ ਨੇ ਕੀਤੀ। ਰਾਤ ਦੇ ਕੋਈ 11 ਵਜੇ ਦਾ ਟਾਈਮ ਸੀ, 10-11 ਵਜੇ ਦੇ ਵਿਚਕਾਰ, ਕਿਉਂਕਿ ਤਿਆਰੀ ਕਰਦਿਆਂ ਵੀ 2-2.5 ਘੰਟੇ ਲੱਗ ਗਏ ਸਨ। ਤੇ ਗੁਰੂ ਕਲਗੀਧਰ ਮਹਾਰਾਜ ਨੇ ਅੰਤਮ ਜੋ ਬੇਨਤੀ ਸੱਚੇ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਦੇ ਚਰਨਾਂ 'ਚ ਕੀਤੀ, ਭਾਈ ਸੰਤੋਖ ਸਿੰਘ ਜੀ ਨੇ ਬਿਆਨ ਕੀਤੀ। ਮਹਾਰਾਜ ਕਹਿੰਦੇ, ਹੇ ਗੁਰੂ ਤੇਗ ਬਹਾਦਰ, ਹਿੰਦ ਦੀ ਚਾਦਰ, 9ਵੇਂ ਪਾਤਸ਼ਾਹ, ਜਿੰਨੀ ਸਾਡੇ ਸਰੀਰ ਤੋਂ ਸੇਵਾ ਬਣਾ ਹੀ ਅਸੀਂ ਕਰ ਲਈ ਆਪ ਜੀ ਦੇ ਦਰਬਾਰ ਦੀ ਸੇਵਾ, ਮਹਾਰਾਜ ਹੁਣ ਚਾਲੇ ਦੀ ਆਗਿਆ ਬਖਸ਼ੋ, ਇਹ ਅਸਥਾਨ ਏਦਾਂ ਆਬਾਦ ਰਹਿਣ, ਖਾਲਸੇ ਦਾ ਬੋਲਬਾਲਾ ਰਵੇ, ਹਰ ਮੈਦਾਨ ਫਤਿਹ ਹੋਵੇ ਤੇ ਸਿਰ ਤੇ ਮਿਹਰ ਭਲੇ ਹੱਥ ਰੱਖਣਾ। ਅਰਦਾਸ ਕਰਕੇ ਮੱਥਾ ਟੇਕ ਕੇ ਜਦੋਂ ਮਹਾਰਾਜ ਨੇ ਖਾਲਸੇ ਵੱਲ ਵੇਖਿਆ, ਪਿੱਛੇ ਖੜੇ ਸਾਰੇ ਸ਼ਸਤਰਧਾਰੀ ਸਿੰਘ ਉਸ ਵੇਲੇ ਬੈਰਾਗ ਦੀ ਮੂਰਤੀ ਬਣੇ ਹੋਏ ਸਨ। ਮਹਾਰਾਜ ਸਾਹਿਬ ਜੀ ਨੇ ਭਾਈ ਗੁਰਬਖਸ਼ ਸਿੰਘ, ਗੁਰਬਖਸ਼ ਜੀ ਉਦਾਸੀ ਸਾਧੂ, ਉਹਨਾਂ ਵੱਲ ਵੇਖ ਕੇ ਬਚਨ ਕੀਤਾ, ਤੁਸੀਂ ਇਸ ਅਸਥਾਨ ਦੀ ਸੇਵਾ ਕਰੋ, ਕਿਉਂਕਿ ਸਿੰਘ ਹੋਰ ਕੋਈ ਸੇਵਾ ਨੂੰ ਤਿਆਰ ਨਹੀਂ ਸੀ ਰਹਿਣ ਨੂੰ। ਪਿੱਛੇ ਉਦਾਸੀ ਮਹਾਤਮਾ ਜੀ ਬਾਬਾ ਗੁਰਬਖਸ਼ ਜੀ, ਜੋ ਬਾਬਾ ਸ੍ਰੀ ਚੰਦ ਜੀ ਦੀ ਸੰਪਰਦਾਇ ਉਦਾਸੀ ਸੰਤਾਂ ਦੀ, ਮਹਾਂਪੁਰਸ਼ਾਂ ਦੀ, ਉਹਦੇ ਵਿੱਚ ਉਹ ਬੜੀ ਕਰਨੀ ਵਾਲੇ ਸਾਧੂ ਸਨ। ਮਹਾਰਾਜ ਕਹਿਣ ਲੱਗੇ, ਸੰਤ ਜੀ ਇੱਥੇ ਰਹਿ ਕੇ ਤੁਸੀਂ ਅਸਥਾਨ ਗੁਰੂ ਨੌਵੇਂ ਪਾਤਸ਼ਾਹ ਦੇ ਝਾੜੂ ਦੀ ਤੇ ਦੀਵੇ ਦੀ ਸੇਵਾ ਸੰਭਾਲੋ। ਬਾਬਾ ਗੁਰਬਖਸ਼ ਜੀ ਕਹਿਣ ਲੱਗੇ, ਮਹਾਰਾਜ ਸਾਰਿਆਂ ਨੂੰ ਲੈ ਚੱਲੇ ਹੋ, ਮੈਨੂੰ ਇਕੱਲੇ ਨੂੰ ਛੱਡ ਜਾਓਗੇ, ਇੱਥੇ ਮੈਂ ਕੀ ਖਾਵਾਂਗਾ ਇਕੱਲਾ, ਕਿਉਂਕਿ ਜਿੱਥੇ ਵੀ ਇਨਸਾਨ ਨੇ ਰਹਿਣਾ ਰੋਟੀ ਪਾਣੀ ਜ਼ਰੂਰ ਚਾਹੀਦਾ। ਸਤਿਗੁਰੂ ਕਹਿਣ ਲੱਗੇ, ਸੰਤ ਜੀ ਤੁਸੀਂ ਸੇਵਾ ਕਰਿਆ ਜੇ, ਗੱਡਾ ਅਨਾਜ ਦਾ ਹਰ ਵੇਲੇ ਭਰਿਆ ਦਰਵਾਜ਼ੇ ਤੇ ਖੜਾ ਰਿਹਾ ਕਰੇਗਾ, ਰਸਤਾ ਆਉਂਦੀਆਂ ਰਹਿਣਗੀਆਂ, ਤੁਸੀਂ ਲੰਗਰ ਵਰਤਾਈ ਜਾਓਗੇ, ਤੁਹਾਡੇ ਵੱਲ ਕੋਈ ਨਹੀਂ ਦੇਖ ਸਕੇਗਾ। ਸੋ ਬਾਬਾ ਗੁਰਬਖਸ਼ ਜੀ ਨੂੰ ਬਖਸ਼ਿਸ਼ ਕਰਕੇ ਮਹਾਰਾਜ ਚਾਲਾ ਮਾਰਿਆ। ਜਦੋਂ ਤੁਰਨ ਲੱਗੇ ਤਾਂ ਇੱਕ ਸਿੰਘ ਆਇਆ, ਕਹਿਣ ਲੱਗਾ, ਜੀ ਮਿਸਾਲਾਂ ਬਾਲਣੀਆਂ ਨੇ, ਰੋਸ਼ਨੀ ਕਰਨੀ, ਰਸਤੇ 'ਚ ਦਿਖਦਾ ਨਹੀਂ, ਕੁਝ ਹਨੇਰਾ ਹੈ, ਤੇ ਮਿਸਾਲਾਂ ਲਈ ਤੇਲ ਕੋਈ ਨਹੀਂ ਹੈ, ਨਾ ਘਿਓ ਹੈ ਨਾ ਤੇਲ ਹੈ, ਕਿਉਂਕਿ ਜਿਹੜੀ ਮਿਸਾਲ ਬਾਲਦੇ ਉਹ ਤੇਲ ਨਾਲ ਬਲਦੀ। ਮਹਾਰਾਜ ਕਹਿਣ ਲੱਗੇ, ਆ ਲਓ ਸਾਡੇ ਹੱਥ ਦਾ ਬਰਛਾ ਲੈ ਜਾਓ, ਤੇ ਜਿਹੜਾ ਗੁਰੂ ਕੇ ਮਹਿਲਾਂ 'ਚ ਖੂਹ ਹੈ ਉਹਦੇ ਇੱਕ ਪਾਸੇ ਪਾਣੀ ਵਿੱਚ ਲਾ ਦਿਓ, ਪਾਣੀ ਦਾ ਤੇਲ ਬਣ ਜਾਏਗਾ। ਸਾਧ ਸੰਗਤ ਜੀ ਉਸ ਪਾਸਿਓਂ ਗੁਰੂ ਕੇ ਸਿੱਖਾਂ ਨੇ ਬਰਛੇ ਦੀ ਨੋਕ ਛੁਆਈ, ਬਾਲਟੀਆਂ ਨਾਲ ਜਲ ਕੱਢਿਆ, ਜਲ ਨਹੀਂ ਸੀ ਤੇਲ ਸੀ, ਮਸਾਲਾਂ ਬਾਲੀਆਂ। ਰਸਤਾ ਵੇਖ ਕੇ ਸਿੰਘ ਜਦੋਂ ਤੁਰੇ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਕੋਈ 3 ਕਿਲੋਮੀਟਰ 4 ਕਿਲੋਮੀਟਰ ਅੱਗੇ ਆਏ, ਬਾਬਾ ਅਜੀਤ ਸਿੰਘ ਸਾਹਿਬ ਜ਼ਿਆਦਾ ਮੁੜ ਪਿੱਛੇ ਦੇਖਦਾ ਹੈ ਤੇ ਭਾਈ ਚੌਪਾ ਸਿੰਘ ਖਿਡਾਵੇ ਨੇ ਪੁੱਛਿਆ, ਸਾਹਿਬ ਜੀ ਆਪ ਪਿੱਛੇ ਮੁੜ ਕੇ ਕੀ ਦੇਖਦੇ ਹੋ? ਭਾਈ ਚੌਪਾ ਸਿੰਘ ਜੋ ਸੀ ਇਹਨੇ ਪਟਨੇ ਸਾਹਿਬ 10ਵੇਂ ਪਾਤਸ਼ਾਹ ਨੂੰ ਵੀ ਖਿਡਾਇਆ ਤੇ 4 ਸਾਹਿਬਜ਼ਾਦੇ ਵੀ ਆਪਣੀ ਗੋਦ ਵਿੱਚ ਖਿਡਾਏ ਨੇ, ਇੱਕ ਰਹਿਤਨਾਮਾ ਵੀ ਸਭ ਤੋਂ ਵੱਡਾ ਜਿਹੜਾ 1400 ਰਹਿਤਾਂ ਲਿਖੀਆਂ ਉਹ ਭਾਈ ਚੌਪਾ ਸਿੰਘ ਨੇ ਲਿਖੀਆਂ, ਜਿਹਨੂੰ ਖਾਸ ਦਸਖਤੀ ਰਹਿਤਨਾਮਾ ਕਹਿੰਦੇ ਹੈ। ਉਹਦੇ ਉੱਤੇ ਸਾਹਿਬ ਕਲਗੀਧਰ ਜੀ ਦੇ ਦਸਖਤ ਹੋਏ, ਮੋਹਰ ਲੱਗੀ ਪ੍ਰਵਾਨਗੀ ਦੀ। ਸੋ ਖਾਲਸਾ ਜੀ, ਧੰਨ ਸਾਹਿਬ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਪਿੱਛੇ ਆ ਰਹੇ ਸਨ। ਚੌਪਾ ਸਿੰਘ ਨੇ ਅਜੀਤ ਸਿੰਘ ਨੂੰ ਪੁੱਛਿਆ ਤੇ ਸਾਹਿਬ ਬਾਬਾ ਅਜੀਤ ਸਿੰਘ ਜੀ ਕਹਿਣ ਲੱਗੇ, ਮੈਂ ਦੇਖਦਾ ਹਾਂ ਜਿਹੜੀ ਨਗਰੀ 'ਚ ਖਾਲਸਾ ਪੈਦਾ ਹੋਇਆ ਹੈ, ਜਿਹੜੀ ਨਗਰੀ 'ਚ ਅਸੀਂ ਪੈਦਾ ਹੋਏ ਹਾਂ, ਖੇਡੇ ਹਾਂ, ਉਹ ਨਗਰੀ ਅਨੰਦਪੁਰ ਸਾਹਿਬ ਦੀ ਅਸੀਂ ਹੁਣ ਛੱਡ ਚੱਲੇ ਹਾਂ, ਕਿਆ ਸਾਨੂੰ ਮੁੜ ਕੇ ਇਸ ਨਗਰੀ ਦੇ ਦਰਸ਼ਨ ਹੋਣਗੇ? ਆਪਣਾ ਪਿੰਡ ਹਰ ਇੱਕ ਨੂੰ ਪਿਆਰਾ ਹੁੰਦਾ ਹੈ, ਆਪਣਾ ਘਰ ਛੱਡ ਕੇ ਜਾਣਾ ਬੜਾ ਔਖਾ ਹੈ। ਸਾਧ ਸੰਗਤ ਜੀ, ਬਾਬਾ ਚੌਪਾ ਸਿੰਘ ਜਦੋਂ ਇਹ ਗੱਲ ਸੁਣੀ ਤੇ ਤਾਂ ਹੀ ਮਾਰ ਕੇ ਰੋ ਪਏ, ਬੈਰਾਗ 'ਚ ਆ ਗਏ, ਅੱਖਾਂ 'ਚ ਹੰਝੂ ਵਗਣ ਲੱਗ ਪਏ, ਨਾਲ ਖੜੇ ਹੋਰ ਸਿੰਘ ਵੀ ਰੋਣ ਲੱਗ ਪਏ। ਸਾਹਿਬ ਮਹਾਰਾਜ ਕਲਗੀਧਰ 10 ਕਦਮ ਪਿੱਛੇ ਆ ਰਹੇ ਸਨ, ਘੋੜੇ ਤੇ ਨੇੜੇ ਆ ਗਏ, ਕਹਿੰਦੇ ਚੌਪਾ ਸਿੰਘ ਕੀ ਗੱਲ? ਚੌਪਾ ਸਿੰਘ ਕਹਿੰਦਾ, ਮਹਾਰਾਜ ਸਾਹਿਬ ਪੁੱਛਦੇ ਨੇ ਬਾਬਾ ਅਜੀਤ ਸਿੰਘ ਜੀ ਕਿ ਅਨੰਦਪੁਰ ਸਾਹਿਬ ਅਸੀਂ ਆਵਾਂਗੇ ਮੁੜ ਕੇ? ਮਹਾਰਾਜ ਕਹਿਣ ਲੱਗੇ, ਪੁੱਤਰ ਅਜੀਤ ਸਿੰਘ, ਹਰ ਸਾਲ ਹੋਲੇ ਮਹੱਲੇ ਤੇ ਆਪਾਂ ਆਇਆ ਕਰਾਂਗੇ, ਜਦੋਂ ਖਾਲਸਾ ਇਕੱਠਾ ਹੋਇਆ ਕਰੇਗਾ ਖਾਲਸੇ 'ਚ ਆਪਾਂ ਵਰਤਿਆ ਕਰਾਂਗੇ, ਇਹ ਆਪਣੀ ਨਗਰੀ ਆਪਣੀ ਰਹਿਣੀ ਹੈ। ਐਸੇ ਵਚਨ ਕਰਕੇ ਸਤਿਗੁਰੂ ਜੀ ਕੀਰਤਪੁਰ ਸਾਹਿਬ ਤੋਂ ਲੰਘੇ, ਜਿੱਥੇ ਅੱਜ ਕੱਲ੍ਹ ਗੁਰਦੁਆਰਾ ਸਿਆਹੀ ਟਿੱਬੀ, ਪਰਿਵਾਰ ਵਿਛੋੜਾ, 2-3 ਸਥਾਨ ਇਤਿਹਾਸੀ ਹਨ। ਸਿਆਹੀ ਟਿੱਬੀ ਦੇ ਕੋਲ ਜਦੋਂ ਪਹੁੰਚੇ ਤੇ ਸਾਧ ਸੰਗਤ ਜੀ, ਖਵਾਜਾ ਮਰਦੂਦ ਅਲੀ ਨੇ ਰੌਲਾ ਪਾ ਤਾ ਵੀ ਜਿਹੜੇ ਬਾਜ ਨੂੰ ਪਿੰਜਰੇ 'ਚ ਪਾਉਣ ਵਾਸਤੇ ਇੰਨਾ ਕੁਝ ਕੀਤਾ ਉਹਦਾ ਨਿਕਲ ਚੱਲਿਆ ਜੇ, ਇਹਨਾਂ ਨੇ ਬਹੁਤ ਜ਼ਬਰਦਸਤ ਹੱਲਾ ਬੋਲ ਦਿੱਤਾ। ਸਾਹਿਬ ਬਾਬਾ ਅਜੀਤ ਸਿੰਘ ਜੀ ਪਰਿਵਾਰ ਨੂੰ ਵਹੀਰ ਨੂੰ ਬਚਾਉਂਦੇ ਲੜ ਰਹੇ ਸਨ। ਸਤਿਗੁਰੂ ਸਰਸਾ ਦੇ ਪਹੁੰਚ ਚੁੱਕੇ ਸਨ। ਅੱਗੇ ਸਰਸਾ ਨਦੀ ਬੜੀ ਚੜੀ ਹੋਈ ਸੀ, ਬੜਾ ਮਾਰੂ ਘਮਸਾਨ ਦਾ ਜੰਗ ਸ਼ਾਹੀ ਟਿੱਬੀ ਤੇ ਮੱਚ ਗਿਆ। ਮਹਾਰਾਜ ਨੇ ਪੁੱਛਿਆ ਪਿੱਛੇ ਕੌਣ ਲੜ ਰਿਹਾ ਹੈ? ਸਿੰਘਾਂ ਨੇ ਆਖਿਆ ਜੀ ਸਾਹਿਬ ਅਜੀਤ ਸਿੰਘ ਜੀ ਲੜ ਰਹੇ ਹਨ। ਮਹਾਰਾਜ ਨੇ ਜਰਨੈਲ ਉਦੇ ਸਿੰਘ ਨੂੰ ਆਖਿਆ ਜਾਓ ਭਾਈ ਉਦੇ ਸਿੰਘ ਜੀ, ਸਾਹਿਬ ਅਜੀਤ ਸਿੰਘ ਹੋਰਾਂ ਨੂੰ ਅੱਗੇ ਲੈ ਕੇ ਆਓ। ਬਾਬਾ ਉਦੇ ਸਿੰਘ ਸਾਹਿਬ ਭਾਈ ਮਨੀ ਸਿੰਘ ਜੀ ਦੇ ਸਪੁੱਤਰ, ਭਾਈ ਬਚਿੱਤਰ ਸਿੰਘ ਜੀ ਦੇ ਭਰਾ, ਬੜੇ ਬਹਾਦਰ ਜਰਨੈਲ ਸਨ, ਖਾਲਸੇ ਦੇ ਕਮਾਂਡਰ ਇਨ ਚੀਫ ਸਨ, ਵੱਡੇ ਸਾਰੀ ਫੌਜ ਦੇ। ਉਹ ਜੰਗ ਦੀਆਂ ਸਾਰੀਆਂ ਤਰਕੀਬਾਂ ਬਣਾਇਆ ਕਰਦੇ ਸਨ। 50 ਸਿੰਘਾਂ ਦਾ ਜਥਾ ਲੈ ਕੇ ਸ਼ਾਹੀ ਟਿੱਬੀ ਤੇ ਵਾਪਸ ਪਹੁੰਚੇ। ਸਾਹਿਬ ਬਾਬਾ ਅਜੀਤ ਸਿੰਘ ਨੂੰ ਬੇਨਤੀ ਕੀਤੀ ਤੁਸੀਂ ਅੱਗੇ ਚੱਲੋ, ਮਹਾਰਾਜ ਯਾਦ ਕਰਦੇ, ਮੈਂ ਰੋਕਦਾ ਤੁਰਕਾਂ ਨੂੰ। ਉੱਥੇ ਬੜਾ ਘਮਸਾਨ ਦਾ ਯੁੱਧ ਰਾਤ 12-1 ਵਜੇ ਦਾ ਸ਼ੁਰੂ ਹੋਇਆ। ਸਵੇਰ ਦੇ 4:30 ਵਜੇ ਤੱਕ ਬਾਬਾ ਉਦੇ ਸਿੰਘ ਜੀ ਲੜਦੇ ਰਹੇ। 4.5 ਘੰਟੇ, ਡੇਢ ਪਹਿਰ ਖੜੇ ਖੜਿਆਂ ਦੇ ਪ੍ਰਾਣ ਨਿਕਲੇ ਸਾਧ ਸਿੰਘ ਜੀ। ਬਾਬਾ ਉਦੇ ਸਿੰਘ ਜੀ ਖੜੇ ਖੜੇ ਸਰੀਰ ਛੱਡਿਆ ਤੇ ਫਿਰ ਸਰੀਰ ਡਿੱਗਾ ਜਦੋਂ ਪ੍ਰਾਣ ਨਿਕਲ ਗਏ। ਉੱਥੇ ਉਹਨਾਂ ਦਾ ਅੰਗੀਠਾ ਹੈ ਸ਼ਾਹੀ ਟਿੱਬੀ ਤੇ। ਉੱਥੋਂ ਸਰਸਾ ਨਦੀ ਬੜੀ ਚੜੀ ਹੋਈ ਸੀ, ਪਾਰ ਕਰਦਿਆਂ ਹੋਇਆਂ ਬੜਾ ਭਾਰੀ ਨੁਕਸਾਨ ਹੋਇਆ। ਬਹੁਤ ਸਾਰੇ ਕੀਮਤੀ ਗ੍ਰੰਥ, ਗੁਰੂ ਕਾ ਖਜ਼ਾਨਾ ਸਭ ਬਰਬਾਦ ਹੋ ਗਿਆ। ਔਰ ਇੱਥੇ ਹੀ ਮਹਾਰਾਜ ਦਾ ਅਤੇ ਸੰਗਤਾਂ ਦੇ ਪਰਿਵਾਰਾਂ ਦਾ ਵਿਛੋੜਾ ਹੋਇਆ। ਬਹੁਤ ਸਾਰੇ ਬੱਚੇ, ਬੀਬੀਆਂ, ਬੁੱਢੇ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਨਦੀ 'ਚ ਹੀ ਰੁੜ ਗਏ। ਬਹੁਤ ਸਾਰੇ ਸਿੰਘ ਵੀ ਰੁੜ ਗਏ। 40 ਸਿੰਘ, 2 ਸਾਹਿਬਜ਼ਾਦਿਆਂ ਸਮੇਤ ਕੁਝ ਹੋਰ ਫੌਜਾਂ ਪਾਰ ਹੋਈਆਂ ਅਤੇ ਮਾਤਾ ਗੁਜਰੀ ਜੀ, ਛੋਟੇ ਸਾਹਿਬਜ਼ਾਦੇ ਗੰਗੂ ਬ੍ਰਾਹਮਣ ਨਾਲ ਵੱਖਰੇ ਪਾਸੇ, ਸਤਿਗੁਰੂ ਜੀ ਵੱਖਰੇ ਪਾਸੇ ਹੋ ਗਏ ਅਤੇ ਅੱਗੇ ਮਲਕਪੁਰ ਲੰਘਣਾ ਇੱਕ ਪਿੰਡ ਆਉਂਦਾ, ਤੁਸੀਂ ਰੋਪੜ ਤੋਂ ਜਦੋਂ ਚੱਲਦੇ ਹੋ 4-5 ਮੀਲ ਅੱਗੇ ਆਉਂਦਾ ਹੈ। ਪਰ ਮਲਕਪੁਰ ਦੇ ਲੰਘਣਾ ਨੇ ਰਾਹ ਰੋਕ ਲਿਆ ਅੱਗੋਂ ਦੀ। ਪਿੱਛੇ ਦੁਸ਼ਮਣ ਆ ਰਿਹਾ ਸੀ, ਅੱਗੇ ਰੰਗੜ ਬੰਦੂਕਾਂ ਲੈ ਕੇ ਗੋਲੀ ਚਲਾਉਣ ਲੱਗ ਪਏ। ਬਾਬਾ ਬਚਿੱਤਰ ਸਿੰਘ ਜੀ, ਜਿਨ੍ਹਾਂ ਨੇ ਹਾਥੀ ਦਾ ਮੁਕਾਬਲਾ ਆਨੰਦਪੁਰ 'ਚ ਕੀਤਾ ਸੀ, ਉਹਨਾਂ ਦੀ ਵੱਖੀ 'ਚ 2 ਗੋਲੀਆਂ ਵੱਜ ਗਈਆਂ। ਭਾਈ ਬਚਿੱਤਰ ਸਿੰਘ ਜੀ ਹੋਰਾਂ ਨੂੰ ਸਾਹਿਬਜ਼ਾਦਾ ਅਜੀਤ ਸਿੰਘ ਆਪਣੇ ਘੋੜੇ 'ਤੇ ਬਿਠਾ ਕੇ ਦੁਸ਼ਮਣ ਦੇ ਘੇਰੇ 'ਚੋਂ ਬੜੀ ਮੁਸ਼ਕਲ ਨਾਲ ਭੱਠਾ ਸਾਹਿਬ ਲੈ ਕੇ ਪਹੁੰਚੇ। ਉੱਥੇ ਸਤਿਗੁਰੂ ਜੀ ਨੂੰ ਨਿਹੰਖਾਂ ਨੇ ਬੇਨਤੀ ਕੀਤੀ, ਮੇਰੇ ਘਰ ਚਰਨ ਪਾਓ। ਭੱਠੇ ਵਾਲਾ ਮਾਲਕ ਸੀ ਉਹ, ਸਤਿਗੁਰਾਂ ਦੇ ਚਰਨ ਪਏ, ਭੱਠਾ ਠੰਡਾ ਹੋ ਗਿਆ ਸੀ ਅਤੇ ਉਹ ਫਿਰ ਸਤਿਗੁਰਾਂ ਨੂੰ ਆਪਣੇ ਘਰ ਹਵੇਲੀ ਵਿੱਚ ਲੈ ਗਿਆ। ਸਿੰਘਾਂ ਸਮੇਤ ਪਾਤਸ਼ਾਹ ਹਵੇਲੀ ਚਰਨ ਪਾਏ। ਨਿਹੰਖਾਂ ਕਹਿਣ ਲੱਗਾ, ਮਹਾਰਾਜ ਹਵੇਲੀ ਤੁਹਾਡੀ ਹੈ। ਮੁਸਲਮਾਨ ਪਠਾਨ ਸਾਧ ਸੰਗਤ ਜੀ, ਗੁਰੂ ਪਾਤਸ਼ਾਹ ਕਿਸੇ ਕੌਮ ਦੇ ਵੈਰੀ ਨਹੀਂ ਸਨ। ਮਹਾਰਾਜ ਦਾ ਕਿਸੇ ਕੌਮ ਨਾਲ ਜੰਗ ਨਹੀਂ ਸੀ, ਜ਼ੁਲਮ ਨਾਲ, ਪਾਪ ਨਾਲ ਸੀ। ਬਹੁਤ ਸਾਰੇ ਮੁਸਲਮਾਨ ਸੇਵਕ ਸਨ। ਉਹ ਕਹਿਣ ਲੱਗਾ, ਇਹ ਹਵੇਲੀ ਤੁਹਾਡੀ ਹੈ, ਇਹਦੇ 'ਚ ਰਹਿ ਕੇ ਦੁਸ਼ਮਣ ਦਾ ਮੁਕਾਬਲਾ ਕਰੋ, ਮੈਂ ਵੀ ਕਰਾਂਗਾ। ਸਾਹਿਬ ਕਲਗੀਧਰ ਕਹਿਣ ਲੱਗੇ, ਨਿਹੰਖਾਂ ਤੇਰੀ ਹਵੇਲੀ ਛੋਟੀ ਹੈ, ਦੁਸ਼ਮਣ ਬਹੁਤ ਨੇੜੇ ਪਹੁੰਚ ਚੁੱਕਾ ਹੈ, ਅਸੀਂ ਦੁਸ਼ਮਣ ਨੂੰ ਭਜਾ ਕੇ ਮਾਰਨਾ ਚਾਹੁੰਦੇ ਹਾਂ। ਰਣ ਦੀ ਇੱਕ ਨੀਤੀ ਹੁੰਦੀ ਹੈ, ਜਿੰਨਾ ਦੁਸ਼ਮਣ ਦੌੜੇਗਾ ਥੱਕ ਜਾਏਗਾ, ਅੱਗੇ ਨਿਕਲਣ ਦਾ ਮੌਕਾ ਬਣੇਗਾ, ਜੇ ਉਹਨੂੰ ਉਹਦੇ ਕੋਲ ਹੀ ਜਾ ਕੇ ਮਿਲ ਗਏ ਤੇ ਉਹ ਘੇਰ ਕੇ ਮਾਰ ਦੇਵੇਗਾ। ਸੋ ਮਹਾਰਾਜ ਕਹਿੰਦੇ, ਅਸੀਂ ਜਿੰਨਾ ਹੋ ਸਕਿਆ ਅੱਗੇ ਜਾਵਾਂਗੇ, ਤੂੰ ਇਸ ਹਵੇਲੀ 'ਚ ਪਰਿਵਾਰ ਸਮੇਤ ਰਹਿੰਦਾ, ਤੇਰੇ ਪਰਿਵਾਰ ਦਾ ਵੀ ਨੁਕਸਾਨ ਨਾ ਹੋਵੇ, ਪਰ ਇੱਕ ਸੇਵਾ ਤੂੰ ਕਰਨਾ ਚਾਹੇ ਤਾਂ ਕਰ ਲੈ। ਆਹ ਸਿੰਘ ਸਾਡਾ ਜ਼ਖਮੀ ਹੈ, ਭਾਈ ਬਚਿੱਤਰ ਸਿੰਘ, ਜਿੰਨਾ ਚਿਰ ਇਹਦਾ ਸਰੀਰ ਹੈ ਇਹਦੀ ਸੇਵਾ ਕਰ। ਭਾਈ ਬਚਿੱਤਰ ਸਿੰਘ ਜੀ ਨੂੰ ਅੰਦਰ ਪਾ ਲਿਆ। ਮਹਾਰਾਜ ਉੱਥੋਂ ਸਵੇਰੇ 7 ਪੋਹ ਨੂੰ ਸਵੇਰੇ 21 ਦਸੰਬਰ ਸਵੇਰੇ ਸਵੇਰੇ ਚਮਕੌਰ ਸਾਹਿਬ ਪਹੁੰਚੇ ਸਨ। 3-4 ਰਸਤੇ 'ਚ ਟਿਕਾਣੇ ਹਨ ਜਿੱਥੇ ਕੁਝ ਮਿੰਟਾਂ ਲਈ ਜਲ ਛਕਿਆ। ਸਤਿਗੁਰਾਂ ਨੇ ਘੋੜਾ ਖੜਾ ਕੀਤਾ ਤੇ ਤੁਰ ਪਏ, ਖੜਾ ਕੀਤਾ ਤੇ ਤੁਰ ਪਏ ਤੇ ਪਿੱਛੇ ਭਾਈ ਬਚਿੱਤਰ ਸਿੰਘ ਹੋਰਾਂ ਨੂੰ ਸਾਧ ਸੰਗਤ ਜੀ ਦੋ ਦਿਨ ਉਸ ਘਰ ਚ ਰਹਿਣਾ ਪ੍ਰਾਪਤ ਹੋਇਆ। ਦੂਸਰੇ ਦਿਨ ਕਹਿੰਦੇ ਤੁਰਕਾਂ ਦੀ ਫੌਜ, ਜਿਹੜੇ ਪਠਾਨ ਸਨ ਰੋਪੜ ਦੇ ਥਾਣੇਦਾਰ, ਉਹ ਫੌਜ ਲੈ ਕੇ ਆ ਗਏ, ਹਵੇਲੀ ਨੂੰ ਘੇਰਾ ਪਾ ਲਿਆ। ਕਹਿਣ ਲੱਗੇ ਤੁਹਾਡੇ ਘਰ ਗੁਰੂ ਠਹਿਰਿਆ ਹੋਇਆ, ਗੁਰੂ ਦੇ ਸਿੱਖ ਠਹਿਰੇ ਹੋਏ। ਨਿਆਂਖਾਂ ਕਹਿਣ ਲੱਗਾ ਮੇਰੇ ਘਰ ਦੀ ਤਲਾਸ਼ੀ ਲੈ ਲਓ, ਚੱਪਾ ਚੱਪਾ ਦੇਖ ਲਓ, ਮੇਰੇ ਘਰ ਕੋਈ ਗੁਰੂ ਨਹੀਂ, ਗੁਰੂ ਕੇ ਸਿੱਖ ਨਹੀਂ, ਮੇਰੀ ਲੜਕੀ ਜਵਾਨ ਔਰ ਉਹਦਾ ਘਰ ਵਾਲਾ ਅੰਦਰ ਲੰਮੇ ਪਏ ਹੈ, ਮੇਰੇ ਘਰ ਵਿੱਚ ਨਹੀਂ ਕਿਸੇ ਨੇ ਵੜਨਾ, ਤਲਾਸ਼ੀ ਲੈਣੀ ਹੈ ਤੁਸੀਂ ਲੈ ਸਕਦੇ ਹੋ। ਸਾਧ ਸੰਗਤ ਜੀ, ਨਿਆਂਖਾਂ ਦੀ ਬੇਟੀ ਦਾ ਨਾਮ ਸੀ ਮੁਮਤਾਜ਼ ਬੇਗਮ। ਮੁਮਤਾਜ਼ ਪਠਾਣਾ ਦੀ ਬਸੀ ਮੰਗੀ ਵੀ ਹੋਈ ਸੀ, ਰੇ ਵਿਆਹ ਹੋਣਾ ਸੀ ਉਹਦਾ। ਅੰਦਰ ਉਹਨੇ ਸੁਣ ਲਿਆ ਵੀ ਮੇਰੇ ਪਿਤਾ ਜੀ ਕਹਿ ਰਹੇ ਆ ਵੀ ਮੇਰਾ ਜਵਾਈ ਅੰਦਰ ਹੈ। ਉਹ ਸਮਝ ਗਈ ਕਿ ਇਸ ਸਿੰਘ ਨੂੰ ਮੇਰਾ ਪਤੀ ਕਹਿ ਕੇ ਸ਼ੋ ਕਰ ਰਹੇ ਨੇ। ਉਹਨੇ ਪਹਿਰਾ ਦਿੱਤਾ, ਪੱਖਾ ਚੱਲਦੀ, ਸੇਵਾ ਕਰਦੀ ਰਹੀ। ਭਾਈ ਸਾਹਿਬ ਪਏ ਰਹੇ ਮੰਜੇ ਤੇ, ਅਖੀਰਲਾ ਸਮਾਂ ਸੀ ਉਹਨਾਂ ਦਾ ਵੀ। ਤੁਰ ਕੇ ਸਮਝ ਕੇ ਵੀ ਧੀ ਜਵਾਈ ਹਨ, ਉਹ ਵਾਪਸ ਮੁੜ ਗਏ। ਉਸ ਬੱਚੀ ਤੁਰਕ ਮੁਸਲਮਾਨੀ ਲੜਕੀ ਦਾ ਇਸ ਸੰਸਾਰ 'ਚ 130 ਸਾਲ ਬਸੇਰਾ ਹੋਇਆ, 130 ਸਾਲ ਉਹਦੀ ਉਮਰ ਹੋਈ ਹੈ, ਸ਼ਾਦੀ ਨਹੀਂ ਕਰਾਈ। ਦੂਸਰੀ ਰਾਤ ਭਾਈ ਬਚਿੱਤਰ ਸਿੰਘ ਚੜ੍ਹਾਈ ਕਰ ਗਏ ਸਨ, ਅਤੇ ਜਦੋਂ ਭਾਈ ਸਾਹਿਬ ਦੇ ਸਵਾਸ ਪੂਰੇ ਹੋਏ, ਉਸੇ 15-20 ਮਿੰਟ ਬਾਅਦ ਦੋ ਸਿੰਘ, ਗੁਰਸਾ ਸਿੰਘ ਅਤੇ ਬੱਗਾ ਸਿੰਘ, ਉਹ ਗੁਰੂ ਸਾਹਿਬ ਦਾ ਪਤਾ ਕਰਦੇ ਕਰਦੇ ਗੂਣੀਆਂ ਪਿੰਡ ਦੇ ਸਨ, ਉਹ ਨਿਆਂਖਾਂ ਦੇ ਘਰ ਆਏ। ਕਹਿੰਦੇ ਵੀ ਸਾਨੂੰ ਪਤਾ ਲੱਗਾ ਗੁਰੂ ਸਾਹਿਬ ਇੱਥੇ ਆਏ ਸਨ, ਕੋਈ ਸਾਨੂੰ ਸੂਹ ਮਹਾਰਾਜ ਦੀ ਸੂਹ ਦਿਓ। ਨਿਆਂਖਾਂ ਕਹਿਣ ਲੱਗਾ ਮਹਾਰਾਜ ਤਾਂ ਪਰਸੋਂ ਦੇ ਚਲੇ ਗਏ, ਪਰ ਇੱਕ ਸਿੰਘ ਛੱਡ ਗਏ ਸਨ, ਹੁਣੇ ਹੁਣੇ ਉਹ ਪੂਰਾ ਹੋ ਗਿਆ। ਅਸੀਂ ਮੁਸਲਮਾਨ ਹਾਂ, ਸਾਨੂੰ ਤੁਹਾਡੀ ਮਰਿਆਦਾ ਦਾ ਪਤਾ ਨਹੀਂ, ਤੁਸੀਂ ਆਪਣੀ ਰੀਤੀ ਨਾਲ ਉਹਦਾ ਸੰਸਕਾਰ ਕਰ ਲਓ। ਦੋ ਸਿੰਘਾਂ ਨੇ ਰਾਤ ਵੇਲੇ ਭਾਈ ਸਾਹਿਬ ਦਾ ਸੰਸਕਾਰ ਉਸੇ ਹਵੇਲੀ ਦੇ ਵਿੱਚ ਕੀਤਾ ਜਿੱਥੇ ਅੱਜ ਕੱਲ੍ਹ ਉਹਨਾਂ ਦੀ ਯਾਦਗਾਰ ਬਣ ਚੁੱਕੀ ਹੈ। ਸੋ ਖਾਲਸਾ ਜੀ, ਉਹ ਬੀਬੀ ਨੇ 100-125 ਸਾਲ ਉਮਰ ਪਾਈ ਹੈ, ਅਤੇ ਚੰਡੀਗੜ੍ਹ ਤੋਂ ਜਿਹੜਾ PGI ਵਾਲਾ ਰਸਤਾ ਅੱਗੇ ਜਾਓ, ਮੁੱਲਾਂਪੁਰ ਗਰੀਬ ਦਾਸ, ਉਸ ਤੋਂ ਕੋਈ 25 ਕਿਲੋਮੀਟਰ ਅੱਗੇ ਪਹਾੜ ਵਿੱਚ ਉਹਦਾ ਤਪ ਸਥਾਨ ਹੈ। ਸ਼ਾਦੀ ਨਹੀਂ ਕਰਾਈ, ਇਹ ਸਮਝ ਕੇ ਕਿ ਬਚਿੱਤਰ ਸਿੰਘ ਮੇਰਾ ਪਤੀ ਹੈ। ਸਾਰੀ ਉਮਰ ਉਸ ਨੇ ਜਪ ਤਪ ਕੀਤਾ, ਉੱਥੇ ਸਰੀਰ ਤਿਆਗਿਆ, ਰਿਧੀਆਂ ਸਿੱਧੀਆਂ ਦੀ ਮਾਲਕ ਬਣ ਗਈ, ਜੋ ਬਚਨ ਕਹਿੰਦੀ ਸੀ ਪੂਰਾ ਹੁੰਦਾ ਸੀ। ਉਸ ਬੀਬੀ ਦਾ ਗੁਰਦੁਆਰਾ ਉੱਥੇ ਬਣਿਆ ਹੋਇਆ ਹੈ। ਮਹਾਰਾਜ ਚਮਕੌਰ ਸਾਹਿਬ ਪਹੁੰਚੇ, ਤੇ ਜਦੋਂ ਮਹਾਰਾਜ ਚਮਕੌਰ ਦੀ ਗੜੀ ਵਿੱਚ ਪ੍ਰਵੇਸ਼ ਕੀਤਾ, ਬਹੁਤ ਵਿਸਥਾਰ ਵਾਲੀ ਕਥਾ ਹੈ ਚਮਕੌਰ ਸਾਹਿਬ ਦੀ। 10 ਲੱਖ ਵੈਰੀ ਨੇ ਘੇਰਾ ਪਾ ਲਿਆ ਖਵਾਜ਼ਾ ਮਹਿਮੂਦ ਅਲੀ ਨੇ, ਔਰ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਚਮਕੌਰ ਦੀ ਗੜੀ ਵਿੱਚ 8/22 ਦਸੰਬਰ 1704 ਨੂੰ ਦੁਨੀਆਂ ਦਾ ਸਭ ਤੋਂ ਲਾਸ਼ਾਨੀ ਜੰਗ ਲੜਿਆ। ਇੱਕ ਪਾਸੇ 40 ਭੁੱਖੇ ਪਹਾੜੇ ਸਿੰਘ, ਇੱਕ ਪਾਸੇ 10 ਲੱਖ ਵੈਰੀ ਚੜ੍ਹ ਕੇ ਆਇਆ। ਐਸਾ ਯੁੱਧ ਸੰਸਾਰ 'ਚ ਕਿਤੇ ਨਹੀਂ ਹੋਇਆ। 10 ਲੱਖ ਦਾ ਮੁਕਾਬਲਾ 40 ਸਿੰਘਾਂ ਨੇ ਕੀਤਾ। ਬੜੀ ਖੂਨ ਡੋਲਵੀਂ ਲੜਾਈ ਹੋਈ, ਬੜਾ ਜੰਗ ਹੋਇਆ। ਉਹ ਜਿਹੜੇ ਕਹਿੰਦੇ ਸੀ ਕਸਮਾਂ ਪਾ ਕੇ ਵੀ ਗੁਰੂ ਗੋਬਿੰਦ ਸਿੰਘ ਅਸੀਂ ਤੁਹਾਡਾ ਰਾਹ ਨਹੀਂ ਰੋਕਾਂਗੇ, ਸਾਰੀਆਂ ਕਸਮਾਂ ਭੁੱਲ ਗਏ। ਉਸ ਜੰਗ ਵਿੱਚ ਖਵਾਜ਼ਾ ਮਹਿਮੂਦ ਅਲੀ ਮੂਹਰੇ ਹੋ ਕੇ ਚੜ ਕੇ ਆਇਆ, ਪਰ ਜਦੋਂ ਸਤਿਗੁਰੂ ਜੀ ਨੇ ਮਾਰਿਆ ਤੀਰ ਨਾਹਰ ਖਾਨ ਉਹਦੇ ਭਰਾ ਨੂੰ, ਨਾਹਰ ਖਾਂ ਪੌੜੀ ਲਾ ਕੇ ਚੜ੍ਹਨ ਲੱਗਾ ਸੀ, ਜ਼ਫ਼ਰਨਾਮੇ 'ਚ ਸਾਰੀਆਂ ਗੱਲਾਂ ਆਉਣੀਆਂ ਨੇ। ਇਹ ਤਾਂ ਆਪਾਂ ਕਥਾ ਦੀ ਭੂਮਿਕਾ 'ਚ ਦੱਸਿਆ ਵੀ ਉਸ ਵੇਲੇ ਹੋਇਆ ਕੀ ਸੀ, ਕਿਉਂ ਜ਼ਫ਼ਰਨਾਮਾ ਲਿਖਿਆ ਗਿਆ, ਇਹਦੇ 'ਚ ਕਿਹੜੀਆਂ ਕਿਹੜੀਆਂ ਗੱਲਾਂ ਆਉਣੀਆਂ ਨੇ। ਉਹ ਜਿਹੜੇ ਕਸਮਾਂ ਖਾ ਕੇ ਆਏ, ਕਸਮਾਂ ਭੁੱਲ ਗਏ, ਨਾਹਰ ਖਾਂ ਚੜ੍ਹਨ ਲੱਗਾ ਪੌੜੀ, ਮਹਾਰਾਜ ਨੇ ਤੀਰ ਮਾਰ ਕੇ ਪਾਰ ਲੰਘਾ ਦਿੱਤਾ। ਗਨੀ ਖਾਂ ਆਇਆ, ਉਹ ਵੀ ਮਾਰ ਦਿੱਤਾ, ਅਤੇ ਮਹਿਮੂਦ ਅਲੀ ਜਿਹੜਾ ਸੀ ਉਹਨੇ ਆਖਿਆ ਵੀ ਇਹ ਮੈਨੂੰ ਲੱਗਿਆ ਮਾਰਨ। ਹੁਣ ਉਹ ਗੰਦੀ ਨਾਲੀ ਸੀ ਪਿੰਡ ਦੀ ਵਹਿਣੀ ਸੜਕ ਕਿਲੇ ਦੇ ਨਾਲ, ਉਹਦੇ ਵਿੱਚ ਡਿੱਗ ਕੇ ਲੰਮਾ ਪੈ ਕੇ ਸਰਕ ਗਿਆ। ਉਹ ਵੀ ਕਥਾ ਆਉਣੀ ਹੈ। ਸਤਿਗੁਰੂ ਜੀ ਨੇ ਜੰਗ ਲੜਿਆ, 2 ਸਾਹਿਬਜ਼ਾਦੇ ਅਤੇ 40 ਸਿੰਘਾਂ ਨੇ ਬਹਾਦਰੀ ਨਾਲ ਸ਼ਹੀਦੀਆਂ ਪਾਈਆਂ। ਸ਼ਾਮ ਦਾ ਸਮਾਂ ਹੋਇਆ, ਸ਼ਾਮ ਦੇ ਸਮੇਂ महाराज को पांच सिंह सन। कवि संतोख सिंह साहब जी लिखते है, संध्या हुती भवीखना बोलत बरिंद गुमाए, पंच बीर गुरु तीर हुते तीन कवि नाम सुनाए। भवीखना का मतलब होंदा डरावनी जी शाम। जिस शाम नू किसे पिंड च बंदा मरिया होवे ना, किसे पिंड विच एक बंदा मरिया होवे, उहदा संस्कार करके आईए ना, ते उह रात जिहड़ी है ना सारे पिंड लई बड़ी डरावनी हुंदी है। सारिआं दे माइंड उत्ते दिमाग उत्ते एक डर जिहा, एक सहम जिहा, एक सोग जिहा छाया हुंदा है। इत्थे हजारां वैरी मरे पए सन और लाशां खिलरियां पईआं सन। बोलत बरिंद गुमाए, गिदड़ कूक रहे सन, कां चीक रहे सन, कावां रौली, कुत्ते मुरदिआं दीआं लाशां घड़ीसी फिरदे सन। आला दुआला बड़ा भयंकर सी। पंचबीर गुरु तीर हुते पंज सिंह गुरु साहब कोल बचे सन, तीन कवि नाम सुनाए। भाई संतोख सिंह नां दसे उन्हां दे, दया सिंह अर धर्म सिंह जी, मान सिंह तीजो बरबीर, संगत सिंह संत सिंह पंचम, तिनों बिठायो दे कर धीर। ए पांच सिंह सन। तीन प्यारे हिम्मत सिंह, मोहकम सिंह, साहब सिंह दिन की लड़ाई च शहीदी पा गए सन। सतगुरु पातशाह महाराज कलगीधर जी नूं पंज सिंह बार बार कह रहे सन, महाराज जिहड़े दरख्त की जड़ बच जावे वह फिर हरा हो जाता, जिहदी जड़ पुटी जावे वह मुड़ के हरा नहीं होंदा। आप पंथ के मूल हो, निकसो बच मान, तुसी पंथ की जड़ हो, निकल जाओ। ते महाराज कह रहे सन भी असी इस गढ़ी चो नहीं निकलना, क्योंकि जिथे साडे साहिबजादे और सिंह शहीद होए असी भी इत्थे मर्दां दी तरह जामे शहादत प्राप्त करांगे। पर खालसा कह रहे सी महाराज नीति तो कम लवो, खालसा जे तुसी बच गए फिर प्रगट होएगा, ते फिर इन्हां दीआं जड़ां पुटेगा, ते तुसी शहीद हो गए। ए सारा जिहड़ा कीता कराया खालसे दा प्रोग्राम इत्थे ही ठप हो जाएगा। बार बार सिंघन के कहबे, निकसन की कर तैयारी, खालसे दे बार बार कहण ते निकलन दी तैयारी कीती। चाहे खालसे दे अब टीका काली काल उदारी। महाराज सोचते है जिहड़ी जिम्मेवारी सी ओ हुण पूरी कर दईए। जिवें गुरु नानक साहब जान लग्या गद्दी गुरु अंगद साहब नूं दित्ती सी, गुरु अंगद साहब गुरु अमरदास नूं दित्ती सी, साडे तक पहुंची है इह जोत हुण खालसे नूं दे दईए। खालसे नूं गुरता गद्दी दित्ती चमकौर दी गढ़ी च। महान कोश अते पुराने ग्रंथां च पढ़ो, सूरज प्रकाश गुरबिलास पढ़ो, बार बार गल जिक्र आउंदा है। गढ़ी दा नाम ही तिलक स्थान गुरद्वारा गढ़ी साहब है, पर अज इहदा प्रचार नहीं असीं करदे। गुरु साहब ने पंजां सिंघां नूं खड़ा करके पंजां दीआं परिक्रमा कीतियां, नमस्कार कीती, कह खालसा मेरो रूप है खास, खालसे मैं हूं करो निवास, सिख पंचन मैं मेरो वासा। अपनी जिगा कलगी खालसे नूं सौंप के धन गुरु गोबिंद सिंह साहब कहन लगे, अज तो बाद कला व्यक्ति गुरु काम नहीं करेगा, जिथे पांच सिंह होणगे जो फैसला कर देंगे गुरु का फैसला होवेगा। अमृत छकाणगे पांच प्यारे, तनखाहीए नूं बख्शणगे पांच प्यारे, कोई पंथ का फैसला होवेगा करनगे पांच प्यारे। ए वचन करके महाराज कलगीधर चमकौर दी गढ़ी चों निकले और साध संगत जी ताड़ी मार के निकले। पीरे हिंद में रवद, हिंद का पीर जा रहा, जिहदी हिम्मत है फड़ लो। पातशाह रातों रात माछीवाड़े जंगलां च पहुंचे, जिथों महाराज नूं गुलाबा मसंद अपने घर चुबारे विच लै गया। उस चुबारे च बह के भी एक चिट्ठी औरंगजेब नूं लिखी। वो चिट्ठी क्योंकि पुरातन समय जदों भाई मनी सिंह जी दसम दी बाणी इकट्ठी कीती है वह लभी नहीं। वो चिट्ठी बाबा सुमेर सिंह जी पटना साहब वालियां तों भाई वीर सिंह तक पहुंची सी, ते डाक्टर भाई वीर सिंह ने कलगीधर चमत्कार विच छापी हुई है। ਉਸ ਚਿੱਠੀ ਦਾ ਨਾਮ ਹੈ ਫਤਿਹਨਾਮਾ। ਮਹਾਰਾਜ ਜੀ ਨੇ ਉਹਦੇ ਚ 24 ਸ਼ੇਰ ਉਹਦੇ ਮਿਲਦੇ ਹਨ, ਹੋ ਸਕਦਾ ਹੋਰ ਵੀ ਹੋਣ। ਉਹਨਾਂ ਵਿੱਚ ਮਹਾਰਾਜ ਨੇ ਔਰੰਗਜ਼ੇਬ ਨੂੰ ਗੱਲਾਂ ਕਹੀਆਂ ਬੜੀਆਂ ਕਰਾਰੀਆਂ ਵੀ, ਕਸਮਾਂ ਤੇਰੀਆਂ ਕਿੱਥੇ ਗਈਆਂ। ਉਹ ਜਿਹੜੀ ਚਿੱਠੀ ਸੀ ਉਹਦੇ ਚ ਗੁਰੂ ਸਾਹਿਬ ਨੇ ਦੋ ਪੁੱਤਰਾਂ ਦੀ ਸ਼ਹੀਦੀ ਦਾ ਜ਼ਿਕਰ ਕੀਤਾ ਹੋਇਆ, ਚਾਰਾਂ ਦਾ ਨਹੀਂ। ਕਾਰਨ ਕੀ ਹੈ? ਉਹ ਲਿਖੀ ਗਈ ਹੈ 9 ਪੋਹ ਨੂੰ, ਜਦੋਂ ਮਹਾਰਾਜ 8 ਪੋਹ ਦਾ ਜੰਗ ਕਰਕੇ ਮਾਛੀਵਾੜੇ ਪਹੁੰਚਦੇ ਆ ਤੇ ਅਗਲੇ ਦਿਨ ਹੀ ਚਿੱਠੀ ਲਿਖਦੇ ਔਰੰਗਜ਼ੇਬ। ਉਦੋਂ ਮਹਾਰਾਜ ਕੋਲ ਦੋ ਸਾਹਿਬਜ਼ਾਦੇ ਸ਼ਹੀਦ ਹੋ ਚੁੱਕੇ ਸਨ, ਬਾਬਾ ਅਜੀਤ ਸਿੰਘ ਤੇ ਬਾਬਾ ਜਵਾਨ ਸਿੰਘ। ਜਿਹੜੇ ਛੋਟੇ ਸਨ ਉਹਨਾਂ ਦਾ ਅਜੇ ਕੋਈ ਪਤਾ ਨਹੀਂ ਸੀ, ਉਸ ਤੋਂ 4 ਦਿਨ ਬਾਅਦ ਸ਼ਹੀਦ ਹੋਏ ਹੈ। 13 ਪੋਹ 27 ਦਸੰਬਰ ਨੂੰ ਗੁਰੂ ਸਾਹਿਬ ਜੀ ਮਹਾਰਾਜ ਉਹਦੇ ਚ ਦੋ ਪੁੱਤਰਾਂ ਦਾ ਜ਼ਿਕਰ ਸ਼ਹੀਦੀ ਦਾ ਇਸ ਕਰਕੇ ਕਰਦੇ ਵੀ ਦੋ ਅਜੇ ਹੈ ਸਨ। ਉਸ ਚਿੱਠੀ ਨੂੰ ਬਾਦਸ਼ਾਹ ਨੇ ਪੜ੍ਹਿਆ ਜਾਂ ਉਹਦਾ ਜਵਾਬ ਇੱਕ ਕਾਜ਼ੀ ਰਾਹੀਂ ਗੁਰੂ ਸਾਹਿਬ ਕੋਲ ਭੇਜਿਆ। ਕਾਜ਼ੀ ਫਿਰ ਮਹਾਰਾਜ ਕੋਲ ਆਇਆ, ਗੁਰੂ ਸਾਹਿਬ ਨੇ ਉਹਦਾ ਜ਼ਿਕਰ ਫਿਰ ਜ਼ਫਰਨਾਮੇ 'ਚ ਜੋ ਕੀਤਾ, ਅੱਗੇ ਚੱਲ ਕੇ ਆਉਣੀਆਂ ਸਾਰੀਆਂ ਗੱਲਾਂ। ਗੁਰੂ ਸਾਹਿਬ ਮਾਛੀਵਾੜੇ ਤੋਂ ਬਹੁਤ ਮਾਲਵੇ ਦੇ ਪਿੰਡਾਂ 'ਚੋਂ ਵਿਚਰੇ ਹਨ, ਉੱਚਦੇ ਪੀਰ ਬਣ ਕੇ ਗਏ ਹਨ। ਉਹ ਇਤਿਹਾਸ ਸਾਰਾ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਭਾਈ ਸੰਤੋਖ ਸਿੰਘ ਜੀ ਲਿਖਦੇ ਨੇ। ਖਾਲਸਾ ਜੀ ਉੱਥੋਂ ਆਪਾਂ ਜ਼ਰੂਰ ਪੜ੍ਹਿਆ ਕਰੀਏ, ਸੁਣਿਆ ਕਰੀਏ, ਫਿਰ ਪਤਾ ਲੱਗਦਾ ਵੀ ਸਾਡੇ ਸਤਿਗੁਰਾਂ ਨੇ ਸਾਡੇ ਲਈ ਕਿੰਨੇ ਕਿੰਨੇ ਜ਼ਫਰ ਜਾਲੇ। ਦੀਨੇ ਕਾਂਗੜ ਦੀ ਧਰਤੀ ਤੇ ਮਹਾਰਾਜ ਪਹੁੰਚ ਗਏ। ਚੌਧਰੀ ਸਮੀਰ ਨੇ ਬੜੀ ਸੇਵਾ ਕੀਤੀ, ਉਹ ਚੌਧਰੀ ਸਮੀਰ ਦੇ ਕੋਲ ਰਹਿ ਕੇ ਸਤਿਗੁਰਾਂ ਨੇ ਦੂਸਰਾ ਜਿਹੜੀ ਫਤਿਹ ਦੀ ਚਿੱਠੀ ਜੋ ਦਸਮ ਦੇ ਭੋਗ ਦੀ ਚਿਟਬਾਣੀ ਹੈ ਜਿਹਦੀ ਆਪਾਂ ਭੂਮਿਕਾ ਬੰਨ ਰਹੇ ਹਾਂ, ਉਹ ਮਹਾਰਾਜ ਨੇ ਲਿਖਿਆ। ਕਿਵੇਂ ਲਿਖਿਆ ਉਹ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸੋ ਆਪ ਜੀ ਇਸੇ ਤਰ੍ਹਾਂ ਹਾਜ਼ਰੀਆਂ ਭਰੋ। ਜੋ ਸਮਾਂ ਹੈ ਉਹ 7:30 ਵਜੇ ਤੱਕ, ਕੱਲ ਤੋਂ ਵੀ ਇਸੇ ਤਰ੍ਹਾਂ ਹੀ 6:40 ਤੋਂ 7:30 ਤੱਕ 50 ਮਿੰਟ ਇਹ ਸਮੇਂ ਦੀ ਵੰਡ ਗਿਆਨੀ ਜੀ ਨੇ ਦੱਸੀ ਹੈ। ਇਸੇ ਤਰ੍ਹਾਂ ਹੀ ਸੰਗਤਾਂ ਹਾਜ਼ਰੀਆਂ ਭਰਨ ਔਰ ਸਾਰਾ ਆਪ ਜੀ ਪ੍ਰੋਗਰਾਮ ਦਾ ਆਨੰਦ ਮਾਣੋ। ਅਰਦਾਸ ਕਰੋ ਮਹਾਰਾਜ ਆਪਣੀ ਬਾਣੀ ਦੀ ਵਿਚਾਰ ਆਪ ਕਰਾ ਲੈਣ, ਜ਼ਫਰਨਾਮੇ ਦੀ ਸੋ ਭੁੱਲਾਂ ਚੁੱਕਾਂ ਦੀ ਖਿਮਾ। ਹੇ ਗੋਬਿੰਦ, ਹੇ ਗੋਪਾਲ, ਹੇ ਦਿਆਲ, ਪ੍ਰਾਣਨਾਥ ਅਨਾਥ ਸਖੇ, ਹੇ ਸਮਰੱਥ ਅਗੰਮ ਪੂਰਨ, ਅੰਧਕੂਵ ਮਹਾਂਭਿਆਨ, ਨਾਨਕ ਪਾਰ ਆਏ ਪ੍ਰਭ ਸਰਣਾਗਤੀ, ਕਿਰਪਾ ਨਿਧ ਏਕ ਅੱਖਰ ਹਰ ਮਨ ਬਸਤ, ਨਾਨਕ ਹੋ ਪਾਹੇ ਕਾਟੇ ਮਿਟੇ ਗਵਨ, ਫਤਿਹ ਪਹੀ ਨਾਨਕ ਗੁਰ ਤੇ ਥਿਤ ਪਾਈ, ਫਿਰ ਨ ਮਿਟੇ ਨਿਤ ਨੀਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।